ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ ਰਹਾਉ ਬਨਤਾ ਸੁਤ ਦੇਹ ਗਰੇਹ ਸੰਪਤ ਸੁਖਦਾਈ ਇਨ ਮਹਿ ਕਛ ਨਾਹੀ ਤੇਰੋ ਕਾਲ ਅਵਧ ਆਈ ਅਜਾਮਲ ਗਜ ਗਨ ਕਾ ਪਤਤ ਕਰਮ ਕੀਨੇ ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛਾਡ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਰਾਮਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਾ ਪਰਮ ਪਵਿੱਤਰ ਫੁਰਮਾਨ ਹੈ, ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਵਣ ਤ੍ਰਿਣ ਤ੍ਰਿਭਵਨ ਪਾਣੀ ਚਾਰ ਬੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ ਏਕ ਕਵਾਵੈ ਤੇ ਸਭ ਹੋਆ। ਓਅੰਕਾਰ ਜੋ ਸਰਬ ਦਾ ਪ੍ਰਕਾਸ਼ਕ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ, ਪਰਮ ਪਿਤਾ ਪਰਮਾਤਮਾ ਹੈ, ਉਸ ਵਾਹਿਗੁਰੂ ਤੋਂ ਇਸ ਸਾਰੇ ਸੰਸਾਰ ਦੀ ਕਰੋੜਾਂ ਬ੍ਰਹਿਮੰਡਾਂ ਦੀ ਉਤਪਤੀ ਹੋਈ, ਪੈਦਾਇਸ਼ ਹੋਈ। ਉਸ ਵਾਹਿਗੁਰੂ ਨੇ ਇਹ ਦਿਨ ਅਤੇ ਰਾਤਾਂ ਬਣਾਈਆਂ। ਦਿਨ ਦਾ ਪਹਿਰੇਦਾਰ ਸੂਰਜ, ਰਾਤ ਦਾ ਪਹਿਰੇਦਾਰ ਚੰਦਰਮਾ, ਇਹ ਧਰਤੀ, ਇਹ ਤਾਰੇ, ਇਹ ਨਛੱਤਰ, ਇਹ ਸੂਰਜ ਚੰਦ, ਇਹ ਪਾਣੀ, ਇਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਣਾਇਆ ਹੋਇਆ ਹੈ। ਅਨੇਕਾਂ ਜੰਗਲ ਬਾਗ ਬਗੀਚੇ ਅਨੇਕ ਪ੍ਰਕਾਰ ਦੀ ਬਨਸਪਤੀ ਧਰਤੀ ਦੇ ਹੇਠ ਪਾਣੀ ਅੰਡਜ ਜੀਰਜ ਸੇਤਜ ਉਤਪੁਜ ਇਹ ਚਾਰ ਖਾਣੀਆਂ ਚਾਰੇ ਵੇਦ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ। ਧਰਤੀ ਦੇ ਨੌ ਖੰਡ ਮੰਨੇ ਗਏ ਨੇ, ਸੱਤ ਦੀਪ ਮੰਨੇ ਨੇ ਤੇ ਪ੍ਰਮੁੱਖ ਰੂਪ ਵਿੱਚ 14 ਲੋਕ ਤੇ ਵਿਸ਼ਾਲ ਰੂਪ ਦੇ ਵਿੱਚ ਲੱਖਾਂ ਆਕਾਸ਼ ਲੱਖਾਂ ਪਾਤਾਲ ਔਰ ਸੰਖੇਪ ਵਿੱਚ 3 ਲੋਕ ਵੀ ਕਹੇ ਜਾਂਦੇ ਨੇ, ਸਵਰਗ ਲੋਕ ਮਾਤ ਲੋਕ ਪਾਤਾਲ ਲੋਕ। ਸਭ ਕੁਝ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਸੰਕਲਪ ਮਾਤਰ ਤੋਂ ਇੱਕ ਉਸ ਪਰਮਾਤਮਾ ਦੇ ਫੁਰਨੇ ਤੋਂ ਪੈਦਾ ਹੋਇਆ। ਕੀਤਾ ਪਸਾਓ ਏਕੋ ਕਵਾਓ, ਕਵਾਓ ਦਾ ਅਰਥ ਬਚਨ ਵੀ ਹੈ, ਕਵਾਓ ਦਾ ਅਰਥ ਸੰਕਲਪ ਵੀ ਹੈ। ਇੱਕ ਸੰਕਲਪ ਤੋਂ, ਇੱਕ ਫੁਰਨੇ ਮਾਤਰ ਤੋਂ ਅਥਵਾ ਇੱਕ ਬਚਨ ਕਹਿਣ ਦੇ ਨਾਲ ਹੀ ਇਹ ਸਾਰਾ ਸੰਸਾਰ ਪੈਦਾ ਹੋਇਆ ਤੇ ਇਸ ਸਾਰੇ ਸੰਸਾਰ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੁਕਮ ਦੇ ਸੂਤਰ ਵਿੱਚ ਪਰੋਇਆ ਹੋਇਆ। ਜੋ ਕੁਝ ਵੀ ਹੈ ਸਭ ਕੁਝ ਪਰਮਾਤਮਾ ਦੇ ਭੈ ਵਿੱਚ ਹੁਕਮ ਵਿੱਚ ਹੈ। ਆਸਾ ਕੀ ਵਾਰ ਵਿੱਚ ਆਪਾਂ ਰੋਜ਼ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕੇ ਪਰਮ ਪਵਿੱਤਰ ਬਚਨ ਪੜ੍ਹਦੇ ਸੁਣਦੇ ਹਾਂ। ਭੈ ਵਿੱਚ ਪਵਣ ਵਹਿ ਸਦ ਵਾਓ, ਭੈ ਵਿੱਚ ਚੱਲਹਿ ਲੱਖ ਦਰੀਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਸੂਰਜ ਚੰਦਰਮਾ ਇਤਿਆਦਿਕ ਜਿੰਨੇ ਤਾਰੇ ਨੇ, ਨਛੱਤਰ ਨੇ, ਗ੍ਰਹਿ ਨੇ, ਇਹ ਸਾਰੇ ਵਾਹਿਗੁਰੂ ਦੇ ਭੈ ਵਿੱਚ ਅਦਬ ਵਿੱਚ ਹੁਕਮ ਵਿੱਚ ਚੱਲਦੇ ਨੇ। ਜਦੋਂ ਤੋਂ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਇਹਨਾਂ ਨੂੰ ਹੋਂਦ ਵਿੱਚ ਲਿਆਂਦਾ ਉਦੋਂ ਤੋਂ ਲੈ ਕੇ ਹੁਣ ਤੱਕ ਕਰੋੜਾਂ ਕੋਹ ਇਹ ਸਫ਼ਰ ਕਰੀ ਜਾ ਰਹੇ ਨੇ, ਚੱਲੀ ਜਾ ਰਹੇ ਨੇ, ਇਹਨਾਂ ਦੇ ਸਫ਼ਰ ਦਾ ਕੋਈ ਅੰਤ ਹੀ ਨਹੀਂ ਆਉਂਦਾ ਤੇ ਸਭ ਕਾਸੇ ਨੂੰ ਪਰਮਾਤਮਾ ਨੇ ਇੱਕ ਸੂਤਰ ਵਿੱਚ ਪਰੋ ਕੇ ਆਪਣੇ ਹੁਕਮ ਦੇ ਵਿੱਚ ਐਨ ਪੂਰਾ ਪੂਰਾ ਇੱਕ ਮਰਿਆਦਾ ਦੇ ਵਿੱਚ ਰੱਖਿਆ ਹੋਇਆ ਹੈ। ਉਸ ਮਰਿਆਦਾ ਦੇ ਮੁਤਾਬਕ ਹੀ ਕੀਆ ਦਿਨ ਸਭ ਰਾਤੀ, ਇਹ ਦਿਨ ਅਤੇ ਰਾਤਾਂ ਪਰਮਾਤਮਾ ਨੇ ਬਣਾਈਆਂ ਨੇ। ਦਿਨ ਤੇ ਸਰਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਚਾਰ ਪਹਿਰ ਦਿਨ ਬੀਤਦਾ ਹੈ, ਰਾਤ ਜ਼ਰੂਰ ਬਰ ਜ਼ਰੂਰ ਪੈਂਦੀ ਹੈ। ਚਾਰ ਪਹਿਰ ਰਾਤ ਬਤੀਤ ਹੋ ਜਾਂਦੀ ਹੈ, ਫਿਰ ਪ੍ਰਭਾਤ ਹੋ ਜਾਂਦੀ, ਸਵੇਰ ਤੜਕਸਾਰ ਦਾ ਵੇਲਾ ਹੋ ਜਾਂਦਾ, ਦਿਨ ਚੜ੍ਹ ਜਾਂਦਾ। ਦਿਨ ਅਤੇ ਰਾਤ ਦਾ ਇਹ ਕਰਮ ਚੱਲਦਿਆਂ ਚੱਲਦਿਆਂ ਹਫ਼ਤਾ ਬੀਤ ਜਾਂਦਾ, ਹਫ਼ਤੇ ਤੋਂ ਬਾਅਦ ਪੰਦਰਵਾੜਾ, ਪੰਦਰਵਾੜੇ ਤੋਂ ਬਾਅਦ ਮਹੀਨਾ ਤੇ ਮਹੀਨਿਆਂ ਤੋਂ ਬਾਅਦ ਸਾਲ ਦਰ ਸਾਲ ਇਉਂ ਬੀਤਦੇ ਜਾਂਦੇ ਨੇ। ਮਨੁੱਖ ਸਮੇਂ ਦੀ ਇਸ ਗਣਨਾ ਦੇ ਵਿੱਚ ਪਿਆ ਹੋਇਆ ਅਗਿਆਨਤਾ ਦੇ ਵੱਸ ਬਹੁਤ ਤਰ੍ਹਾਂ ਤਰ੍ਹਾਂ ਦੇ ਕਰਮ ਕਰਤੱਬ ਪਿਆ ਕਰਦਾ ਹੈ। ਆ ਜੀ ਨਵਾਂ ਮਹੀਨਾ ਚੜ੍ਹ ਗਿਆ ਜੀ, ਆ ਜੀ ਨਵਾਂ ਸਾਲ ਚੜ੍ਹ ਗਿਆ ਜੀ, ਆ ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ ਕਿ ਭਾਈ ਅਵਸਰ ਬੀਤਿਓ ਜਾਤ ਹੈ, ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ। ਵਾਹਿਗੁਰੂ ਕਾ ਜਸ ਗਾ, ਪਰਮਾਤਮਾ ਦੀ ਸਿਫਤ ਸਲਾਹ ਕਰ। ਸਾਡਾ ਮਹਾਰਾਜ ਕਹਿੰਦੇ ਇਹ ਬਚਨ ਮੰਨ ਲੈ, ਵਾਹਿਗੁਰੂ ਕੇ ਨਾਮ ਨੇ ਤੇਰਾ ਸੰਗੀ ਬਣਨਾ, ਸਾਥੀ ਬਣਨਾ। ਇਹ ਜਿਹੜਾ ਸਮਾਂ ਹੈ ਇਹ ਬੀਤਦਾ ਜਾਂਦਾ, ਆਪਣੀ ਚਾਲ ਚੱਲਿਆ ਜਾਂਦਾ, ਤੁਰਿਆ ਜਾਂਦਾ ਹੈ। ਕੁਦਰਤ ਕਰਕੇ ਵਸਿਆ ਸੋਏ, ਵਖਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਨੂੰ, ਆਪਣੀ ਇਸ ਸ਼ਕਤੀ ਨੂੰ, ਮਾਇਆ ਨੂੰ ਪੈਦਾ ਕਰਕੇ ਅਕਾਲ ਪੁਰਖ ਵਾਹਿਗੁਰੂ ਇਸ ਦੇ ਅੰਦਰ ਆਪ ਵਸਿਆ ਹੋਇਆ ਔਰ ਇਸ ਮਨੁੱਖਾ ਜੀਵਨ ਵਿੱਚ ਆ ਕੇ ਇਸ ਜੀਵਨ ਦੇ ਵਕਤ ਦੀ ਜਿਹੜੀ ਵਿਚਾਰ ਕਰਦਾ ਨਾ ਕੋਈ, ਇਹ ਜੀਵਨ ਕਾਹਦੇ ਲਈ ਮਿਲਿਆ, ਕਿਵੇਂ ਸਫਲ ਹੋਵੇਗਾ, ਉਹ ਅਸਲ ਵਿੱਚ ਬੰਦਾ ਹੈ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਸ਼ੀਜੈ। ਦਿਨ ਚੜਿਆ ਮੁੱਕ ਗਿਆ, ਸਾਡੀ ਉਮਰ ਦੇ ਕੁੱਲ ਸਮੇਂ ਵਿੱਚੋਂ ਮਨਫੀ ਹੋ ਗਿਆ। ਦਿਨ ਤੋਂ ਛੋਟੀ ਇਕਾਈ ਪਹਿਰ, ਇੱਕ ਦਿਨ ਰਾਤ 24 ਘੰਟਿਆਂ ਵਿੱਚ 8 ਪਹਿਰ, ਪਹਿਰ ਤੋਂ ਛੋਟੀ ਇਕਾਈ ਜਿਹੜੀ ਹੈ ਉਹ ਘੜੀ ਹੈ, 24 ਜਾਂ 24.5 ਮਿੰਟ ਦੀ ਘੜੀ ਮੰਨੀ ਜਾਂਦੀ ਹੈ। ਤੇ ਮਹਾਰਾਜ ਜੀ ਨੇ ਇਹਨਾਂ ਤੋਂ ਵੀ ਛੋਟਾ ਸਮਾਂ ਵੀ ਕਿਹਾ ਕਿ ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜਿਓ ਪਾਣੀ। ਉਮਰ ਬੀਤਦੀ ਜਾ ਰਹੀ ਹੈ, ਸਰੀਰ ਛਿਜਦਾ ਜਾ ਰਿਹਾ, ਕਾਲ ਵੱਲੇ ਵਧਿਆ ਤੁਰਿਆ ਜਾ ਰਿਹਾ, ਇਉਂ ਸਮਾਂ ਆਪਣੀ ਚਾਲ ਚੱਲਾ ਜਾਂਦਾ ਹੈ, ਪਰ ਮਨੁੱਖ ਇਸ ਸਮੇਂ ਦੀ ਸੰਭਾਲ ਵੱਲ ਖਿਆਲ ਨਹੀਂ ਕਰਦਾ। ਹਾਂ, ਕਰਦਾ ਹੈ ਖਿਆਲ, ਪਰ ਇਹ ਕਿ ਆਹ ਮੇਰਾ ਖੱਟਣ ਕਮਾਉਣ ਦਾ ਸਮਾਂ ਹੈ, ਇਸ ਵੇਲੇ ਮੈਂ ਡਿਊਟੀ ਜਾਣਾ, ਕੰਮ 'ਤੇ ਜਾਣਾ, ਮੇਰਾ ਸੌਣ ਦਾ ਸਮਾਂ ਹੋ ਗਿਆ, ਮੇਰਾ ਆਹ ਕੰਮ ਕਰਨ ਦਾ ਵਕਤ ਹੋ ਗਿਆ, ਇਹ ਵਿਚਾਰ ਤਾਂ ਕਰਦਾ ਹੈ, ਪਰ ਜਿਹੜੀ ਅਸਲ ਵਿਚਾਰ ਕਰਨੀ ਲੋੜੀਏ ਉਹ ਨਹੀਂ ਕਰਦਾ। ਉਹ ਇਹ ਜੋ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਅੰਦਰ ਸਮਝਾਇਆ ਹੈ, ਸਾਸ ਸਾਸ ਸਿਮਰਹ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਮਾਂ ਜਿਵੇਂ ਆਪਣੀ ਚਾਲ ਤੁਰਿਆ ਜਾਂਦਾ, ਸਮਾਂ ਬੀਤਦਾ ਜਾਂਦਾ ਹੈ, ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਉਂਦਿਆਂ ਹੋਇਆਂ ਪੰਥ ਦੇ ਮਹਾਨ ਵਿਦਵਾਨ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਸੁੰਦਰ ਬਚਨ ਸਾਨੂੰ ਸਮਝਾਏ ਨੇ। ਕਹਿੰਦੇ, ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ। ਸਮਾਂ ਤੁਰਿਆ ਜਾਂਦਾ, ਇਹ ਨਹੀਂ ਰੁਕਦਾ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਮਦਾ। ਸੰਭਲ ਜਾ, ਸਮੇਂ ਨੂੰ ਸੰਭਾਲ, ਸਫਲ ਕਰ, ਇਹ ਸਮਾਂ ਉੱਡਦਾ ਜਾਂਦਾ ਹੈ, ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਸਮੇਂ ਨੂੰ ਰੁਕਣ ਦੀ ਜਾਚ ਨਹੀਂ, ਇਹ ਠਹਿਰ ਨਾ ਜਾਣਦਾ ਹੀ ਨਹੀਂ, ਤੇ ਜਦੋਂ ਇੱਕ ਵਾਰ ਲੰਘ ਜਾਵੇ ਫਿਰ ਇਹ ਵਾਪਸ ਪਰਤ ਕੇ ਨਹੀਂ ਆਉਂਦਾ, ਦੁਬਾਰਾ ਹੱਥ ਨਹੀਂ ਆਉਂਦਾ। ਕਰ ਸਫਲ, ਸਮੇਂ ਨੂੰ ਸਫਲਿਆ ਕਰ। ਤੇ ਭਾਜੀ ਸਾਹਿਬ ਜੀ, ਸਫਲ ਕਿਵੇਂ ਕਰੀਏ, ਸਾਨੂੰ ਗੁਰਮਤ ਦਾ ਗੁਰਬਾਣੀ ਦਾ ਉਪਦੇਸ਼ ਦਿਓ। ਤਾਂ ਭਾਜੀ ਸਾਹਿਬ ਜੀ ਹੋਰ ਬਚਨ ਲਿਖਦੇ ਨੇ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫ਼ਤ ਗਵਾਈ। ਜੋ ਕੱਲ ਸੀ ਭਾਵ ਬੀਤਿਆ ਹੋਇਆ ਦਿਨ ਸੀ, ਉਹ ਲੰਘ ਗਿਆ, ਕੱਲ ਬੀਤ ਗਈ ਹੈ, ਉਹ ਆਪਣੇ ਵਸ ਤੋਂ ਬਾਹਰ ਨਿਕਲ ਗਈ, ਦੂਰ ਨੱਸ ਗਈ। ਜਿਹੜੀ ਭਲਕ ਹੈ, ਜਿਹੜਾ ਭਵਿੱਖਤ ਦਾ ਸਮਾਂ ਹੈ, ਜਿਹੜਾ ਆਉਣ ਵਾਲਾ ਕੱਲ ਹੈ, ਉਹ ਅਜੇ ਸਾਡੇ ਹੱਥਾਂ ਵਿੱਚ ਆਇਆ ਨਹੀਂ। ਜਿਹੜਾ ਵਰਤਮਾਨ ਹੈ, ਜਿਹੜਾ ਅੱਜ ਹੈ, ਇਹ ਸਾਡੇ ਕੋਲ ਹੈ, ਸਾਡੇ ਹੱਥ ਵਿੱਚ ਹੈ, ਪਰ ਇਸ ਅੱਜ ਨੂੰ ਆਪਾਂ ਦੁਨੀਆਦਾਰੀ ਦੇ ਹੋਰ ਫਿਕਰਾਂ ਦੇ ਵਿੱਚ ਹੀ ਲਾ ਛੱਡਿਆ, ਕੱਲ੍ਹ ਨੂੰ ਸੋਚਦੇ ਰਹੇ ਅਤੇ ਭਲਕ ਨੂੰ ਸੋਚਦੇ ਰਹੇ, ਕੱਲ੍ਹ ਬਾਰੇ ਸੋਚਦੇ ਰਹੇ ਕਿ ਪਿੱਛੇ ਇੱਦਾਂ ਹੋਇਆ, ਆ ਇੱਦਾਂ ਹੋ ਜਾਂਦਾ ਤਾਂ ਚੰਗਾ ਸੀ, ਇੱਦਾਂ ਨਾ ਹੁੰਦਾ, ਇਉਂ ਬੀਤ ਚੁੱਕੇ ਦਾ ਆਪਾਂ ਆਪਣੇ ਮਨ ਵਿੱਚ ਖਿਆਲ ਕਰਦੇ ਹਾਂ। ਕੱਲ੍ਹ ਨੂੰ ਇੱਦਾਂ ਹੋ ਜਾਵੇ, ਆਉਣ ਸਮੇਂ ਆਉਣ ਵਾਲੇ ਸਮੇਂ ਵਿੱਚ ਮੈਂ ਇੱਦਾਂ ਕਰ ਲਵਾਂ, ਉਹ ਕਰ ਲਵਾਂ, ਇਉਂ ਆਉਣ ਵਾਲੇ ਬਾਰੇ ਸੋਚਦੇ ਰਹਿੰਦੇ ਹਾਂ। ਕੱਲ ਭਲਕ ਨੂੰ ਸੋਚ ਅੱਜ ਇਹ ਮੁਫ਼ਤ ਗਵਾਈ, ਕੱਲ ਅਤੇ ਭਲਕ ਨੂੰ ਸੋਚ ਕੇ ਜੋ ਅੱਜ ਹੈ, ਭਾਵ ਜਿਹੜਾ ਆਪਣੇ ਕੋਲ ਸਮਾਂ ਹੈ, ਇਹਨੂੰ ਐਵੇਂ ਮੁਫ਼ਤ ਹੀ ਗਵਾ ਲਿਆ। ਤੇ ਭਾਈ ਸਾਹਿਬ ਜੀ ਲਿਖਦੇ ਨੇ, ਉਹ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਰਸ ਪੀਂਦਿਆਂ, ਹਰ ਰਸ ਵਿੱਚ ਰਤੇ, ਹਰ ਰੰਗ ਵਿੱਚ ਰਤੇ ਖੀਵਿਆਂ, ਹਰ ਰਸ ਹਰ ਕੀਰਤ ਚਾਹੁੰਦੇ ਆ। ਸੰਭਾਲ ਇਸ ਅੱਜ ਨੂੰ, ਜਿਹੜਾ ਸਮਾਂ ਤੇਰੇ ਹੱਥ ਵਿੱਚ ਹੈ, ਇਹਦੀ ਸੰਭਾਲ ਕਰ। ਇਹ ਅਕਾਲ ਪੁਰਖ ਦੇ ਨਾਮ ਦਾ ਮਹਾਨ ਰਸ ਪੀਂਦਿਆਂ ਹੋਇਆਂ ਬਤੀਤ ਹੋਵੇ। ਸੋ ਹਰ ਰੰਗ ਵਿੱਚ ਰਤੇ ਖੀਵਿਆਂ, ਵਾਹਿਗੁਰੂ ਦੇ ਪ੍ਰੇਮ ਦੀ ਰੰਗਣ ਵਿੱਚ ਰੰਗ ਕੇ, ਉਸ ਰੰਗ ਦੀ ਮਸਤੀ ਵਿੱਚ ਮਸਤ ਹੋਇਆਂ ਹੋਇਆਂ ਇਹ ਸਮਾਂ ਬੀਤੇ, ਹਰ ਰਸ ਹਰ ਕੀਰਤ ਚਾਉਦਿਆਂ, ਵਾਹਿਗੁਰੂ ਕੇ ਨਾਮ ਦਾ ਰਸ ਪ੍ਰਾਪਤ ਕਰਦਿਆਂ ਹੋਇਆਂ, ਵਾਹਿਗੁਰੂ ਕੀ ਸਿਫਤ ਸਲਾਹ ਉਚਾਰਨ ਕਰਦਿਆਂ ਇਹ ਸਮਾਂ ਬਤੀਤ ਹੋਵੇ, ਇਉਂ ਭਾਈ ਇਹ ਸਮਾਂ ਜਿਹੜਾ ਹੈ ਇਹ ਸਫਲਾ ਹੋਵੇਗਾ, ਨਹੀਂ ਤਾਂ ਆਪਣੀ ਚਾਲ ਇਹ ਚੱਲਿਆ ਹੀ ਜਾ ਰਿਹਾ, ਤੁਰਿਆ ਜਾ ਰਿਹਾ, ਸਾਲ ਦਰ ਸਾਲ ਬੀਤ ਜਾਂਦੇ ਨੇ, ਦਹਾਕੇ ਬੀਤ ਜਾਂਦੇ ਨੇ, ਸਦੀਆਂ ਬੀਤ ਜਾਂਦੀਆਂ ਨੇ, ਦਿਨ ਪ੍ਰਤੀ ਦਿਨ ਬੀਤਦਿਆਂ ਹੋਇਆਂ ਮਨੁੱਖ ਦੀ ਜਿਹੜੀ ਉਮਰ ਹੈ ਘਟਦੀ ਜਾਂਦੀ ਹੈ ਤੇ ਅਸੀਂ ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਦੁਨੀਆਂ ਤੋਂ ਚਲੇ ਜਾਂਦੇ ਹਾਂ। ਦੁਨੀਆਂ ਦੇ ਰਾਗ ਰੰਗ ਕੌਤਕਾਂ ਤਮਾਸ਼ਿਆਂ ਦੇ ਵਿੱਚ ਲੱਗ ਕੇ ਹੀ ਸਾਡਾ ਇਹ ਜੀਵਨ ਵਿਅਰਥ ਗੁਜ਼ਰ ਜਾਂਦਾ ਹੈ। ਅੱਜ ਦਾ ਜੋ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਾਰੇ ਬਖਸ਼ਦਿਆਂ ਅੰਮ੍ਰਿਤ ਵੇਲੇ ਦੇ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਪਵਿੱਤਰ ਹੁਕਮਨਾਮੇ ਵਿੱਚ ਵੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਕਾ ਸਿਮਰਨ ਕਰਨ ਦੀ, ਵਾਹਿਗੁਰੂ ਕਾ ਨਾਮ ਜਪਣ ਦੀ ਸਤਿਗੁਰਾਂ ਸਿੱਖਿਆ ਦਿੱਤੀ, ਪ੍ਰੇਰਨਾ ਦਿੱਤੀ, ਨਾਮ ਸਿਮਰਨ ਦਾ ਮਹੱਤਵ ਸਮਝਾਇਆ, ਨਾਮ ਸਿਮਰਨ ਦੀ ਵਡਿਆਈ ਸਤਿਗੁਰੂ ਜੀ ਨੇ ਦੱਸੀ ਹੈ। ਆਓ ਸਤਿਗੁਰੂ ਜੀ ਕੇ ਪਰਮ ਪਵਿੱਤਰ ਬਚਨ, ਗੁਰੂ ਕਾ ਉਪਦੇਸ਼, ਸ਼ਰਧਾ ਭਾਵਨਾ ਪ੍ਰੇਮ ਸਹਿਤ ਸਰਵਣ ਕਰ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਅੱਜ ਦਾ ਇਹ ਪਰਮ ਪਵਿੱਤਰ ਸ੍ਰੀ ਮੁਖ ਵਾਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਭਗਤ ਰਸਨਾ ਰਾਹੀਂ ਬਖਸ਼ਿਸ਼ ਕੀਤਾ। ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਧਨਾਸਰੀ ਰਾਗ ਦੇ ਵਿੱਚ। ਭਗਤ ਜੀ ਫੁਰਮਾਨ ਕਰਦੇ ਨੇ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਐ ਭਾਈ ਐ ਭਰਾਵਾ, ਰਾਮ ਜੋ ਰਮਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਹੈ, ਰਾਮੰਤੀ ਸਾ ਰਾਮਾ, ਜੋ ਰਮਿਆ ਹੋਇਆ, ਰਮਿਆ ਤੋਂ ਭਾਵ ਜੋ ਸਰਬ ਵਿਆਪਕ ਹੈ, ਜੋ ਹਰ ਜਗ੍ਹਾ ਮੌਜੂਦ ਹੈ, ਜਿੱਥੋਂ ਵੰਨਿਆ ਜਾਏ ਤਿਥਾਊ ਮੌਜੂਦ ਸੋਏ, ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ, ਰਾਮ ਸਿਮਰ, ਉਸ ਰਮੇ ਹੋਏ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ, ਉਹਨੂੰ ਯਾਦ ਕਰ, ਚੇਤੇ ਕਰ। ਤਿੰਨ ਵਾਰ ਬਚਨ ਕਰਕੇ ਦ੍ਰਿੜਤਾ ਕਰਾਈ ਹੈ ਕਿ ਭਾਈ ਉਸ ਪਰਮਾਤਮਾ ਦਾ ਸਿਮਰਨ ਕਰ, ਵਾਹਿਗੁਰੂ ਕਾ ਸਿਮਰਨ ਕਰ, ਉਸ ਪਰਮਾਤਮਾ ਨੂੰ ਯਾਦ ਰੱਖ, ਰਾਮ ਸਿਮਰ, ਮਨ ਕਰਕੇ ਵੀ ਉਸ ਰਾਮ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ, ਰਾਮ ਸਿਮਰ, ਬਾਅਦ ਚ ਬਚਨਾ ਕਰਕੇ ਵੀ ਉਸ ਪਰਮਾਤਮਾ ਦਾ ਸਿਮਰਨ ਕਰ, ਤੇ ਰਾਮ ਸਿਮਰ ਕਰਮ ਕਰਕੇ ਵੀ, ਮਨ ਬਾਅਦ ਚ ਕਰਮ, ਇਹ ਤਿੰਨ ਪੱਖ ਤਿੰਨਾਂ ਦੇ ਕਰਕੇ ਹੀ ਭਾਈ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਦਾ ਸਿਮਰਨ ਕਰ। ਬੇਨਤੀ ਕਰਾਂ ਸਾਧ ਸੰਗਤ ਜੀ, ਇੱਕ ਜਾਪ ਹੈ ਤੇ ਇੱਕ ਸਿਮਰਨ ਹੈ। ਜਦੋਂ ਅਸੀਂ ਆਪਣੀ ਜ਼ੁਬਾਨ ਨਾਲ ਆਪਣੀ ਰਸਨਾ ਦੇ ਨਾਲ ਵਾਹਿਗੁਰੂ 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 ਦਾ ਲਗਾਤਾਰ ਉਚਾਰਨ ਕਰੀਏ ਤਾਂ ਇਹ ਜਾਪ ਹੈ, ਇਸ ਨੂੰ ਜਪਣਾ ਕਹਿੰਦੇ ਨੇ। ਕੁਝ ਸਮਾਂ ਆਪਾਂ ਜਾਪ ਕੀਤਾ ਫਿਰ ਸਾਨੂੰ ਵਿਸਰ ਜਾਂਦਾ, ਭੁੱਲ ਜਾਂਦਾ, ਕਿਉਂਕਿ ਸਾਡੀ ਸੁਰਤ ਅਜੇ ਪਕੇਰੀ ਨਹੀਂ ਹੋਈ। ਜਦੋਂ ਸੁਰਤ ਵਿੱਚ ਪਕਿਆਈ ਆ ਜਾਵੇ ਤੇ ਰਸਨਾ ਨਾਲ ਜਪਦਿਆਂ ਜਪਦਿਆਂ ਹੋਇਆਂ ਵਾਹਿਗੁਰੂ ਕਾ ਨਾਮ ਸਾਡੇ ਹਿਰਦੇ ਅੰਦਰ ਆ ਕੇ ਵਸ ਜਾਵੇ ਤਾਂ ਫਿਰ ਇਹ ਸਿਮਰਨ ਦਾ ਰੂਪ ਧਾਰਨ ਕਰ ਲੈਂਦਾ ਹੈ। ਸਿਮਰਨ ਅੱਖਰ ਦਾ ਮੂਲ ਸੰਸਕ੍ਰਿਤ ਵਿੱਚ ਹੈ ਸਮਰਨ, ਤੇ ਸਮਰਨ ਦਾ ਅਰਥ ਹੈ ਯਾਦ। ਇਉਂ ਹਰ ਵਕਤ ਹੀ ਪਰਮਾਤਮਾ ਦੀ ਯਾਦ ਬਣੀ ਰਹਿਣੀ, ਹਰ ਵਕਤ ਉਸ ਦੇ ਨਾਮ ਦਾ ਜਾਪ ਹੁੰਦੇ ਰਹਿਣਾ, ਦਮ ਦਮ ਸਦਾ ਸੰਭਾਲ ਦਾ ਦਮ ਨਾ ਬਿਰਥਾ ਜਾਏ, ਇਹ ਸਿਮਰਨ ਹੈ। ਸਿਮਰ ਚੇਤੇ ਕਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ, ਸਿਮਰ ਯਾਦ ਕਰ, ਸਿਮਰ ਉਸ ਦਾ ਸਿਮਰਨ ਕਰ, ਉਸ ਦੇ ਨਾਮ ਦਾ ਜਾਪ ਕਰ। ਭਾਈ ਇਉਂ ਅਕਾਲ ਪੁਰਖ ਵਾਹਿਗੁਰੂ ਕੇ ਸਿਮਰਨ ਵਿੱਚ ਹਰ ਵਕਤ ਜੁੜਿਆ ਰਹੋ। ਰਾਮ ਸਿਮਰ, ਉਹ ਰਾਮ ਜੋ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਸਿਮਰਨੇ ਯੋਗ ਹੈ, ਰਾਮ ਸਿਮਰ, ਉਸ ਰਾਮ ਨੂੰ ਆਪਣੀ ਸਿਮਰਤੀ ਵਿੱਚ ਵਸਾ, ਆਪਣੇ ਚੇਤੇ ਵਿੱਚ ਵਸਾ, ਆਪਣੀ ਯਾਦ ਵਿੱਚ ਵਸਾ, ਤੇ ਯਾਦ ਵਿੱਚ ਵਸਾ ਕੇ ਰਾਮ ਸਿਮਰ ਭਾਈ ਹੈ ਪ੍ਰੇਮੀਆਂ, ਉਸ ਪਰਮਾਤਮਾ ਦਾ ਸਦਾ ਸਿਮਰਨ ਕਰ ਵਾਹਿਗੁਰੂ ਦਾ।
ਰਾਮ ਨਾਮ ਸਿਮਰਨ ਬਿਨ,
ਰਾਮ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤੇ ਤੋਂ ਬਿਨਾ,
ਬੂਡ ਤੇ ਅਧਿਕਾਈ,
ਅਧਿਕਾਈ ਬਹੁਤਾਤ ਜਿਹੜਾ ਇਹ ਸੰਸਾਰ ਹੈ, ਇਹ ਸੰਸਾਰ ਸਾਗਰ ਵਿੱਚ ਜੀਵ ਡੁੱਬਦੇ ਜਾ ਰਹੇ ਨੇ, ਅਧਿਕਾਈ ਅਧਿਕ ਜੀਵ, ਬਹੁਤੇ ਜੀਵ ਵਿਸ਼ਾਲ ਸੰਸਾਰ ਦੇ ਵਿੱਚ ਬਹੁ ਗਿਣਤੀ ਜੀਵ ਪਰਮਾਤਮਾ ਦਾ ਨਾਮ ਸਿਮਰਨ ਕੀਤੇ ਤੋਂ ਬਿਨਾਂ ਭਵ ਸਾਗਰ ਵਿੱਚ ਡੁੱਬਦੇ ਜਾਂਦੇ ਨੇ। ਇੱਕੋ ਇੱਕ ਵਾਹਿਗੁਰੂ ਕਾ ਨਾਮ ਹੀ ਸੰਸਾਰ ਤੋਂ ਪਾਰ ਉਤਾਰਨ ਵਾਲਾ ਹੈ। ਵਿਦਵਾਨ ਗੁਰਮੁਖ ਪਿਆਰਿਆਂ ਦੇ ਆਪਾਂ ਉਚਾਰਨ ਕੀਤੇ ਲਿਖੇ ਹੋਏ ਬਚਨ ਪੜ੍ਹਦੇ ਹਾਂ, ਯਾਦ ਕਰਦੇ ਹਾਂ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸਰਦਾ ਕਰ ਸੀਮ ਦੇ ਪਾਰ ਉਤਾਰਨ ਹਾਰ। ਜਿਨ੍ਹਾਂ ਨੇ ਨਾਮ ਰੂਪੀ ਜਹਾਜ਼ ਦਾ ਆਸਰਾ ਲੈ ਲਿਆ ਉਹ ਪਾਰ ਉਤਰ ਗਏ, ਪਰ ਜਿਹੜੇ ਸਿਮਰਨ ਤੋਂ ਬਿਨਾਂ ਰਹੇ, ਜਿਨ੍ਹਾਂ ਨਾਮ ਨਹੀਂ ਜਪਿਆ, ਜਿਨ੍ਹਾਂ ਸਿਮਰਨ ਨਹੀਂ ਕੀਤਾ, ਬਹੁਤਾਤ ਜੀਵ ਜਿਹੜੇ ਨੇ ਸੰਸਾਰ ਸਾਗਰ ਵਿੱਚ ਉਹ ਡੁੱਬ ਜਾਂਦੇ ਨੇ। ਵਿਸਰਾਮ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ,
ਬਨਤਾ ਸੁਤ ਦੇਹ ਗਰੇਹ।
ਵਾਹਿਗੁਰੂ ਦੀ ਯਾਦ ਵਿੱਚ ਨਹੀਂ ਜੁੜੇ, ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਕਿੱਧਰ ਲੱਗੇ ਰਹੇ? ਦੁਨੀਆਂਦਾਰੀ ਦੇ ਵਿੱਚ ਹੀ। ਜਿਵੇਂ ਕਿ ਭਗਤ ਕਬੀਰ ਜੀ ਦੇ ਹੀ ਪਰਮ ਪਵਿੱਤਰ ਇਹ ਬਚਨ ਨੇ, ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਭਵਨਿਧ ਤਰਨ ਤਾਰਨ ਚਿੰਤਾ, ਮਨ ਇੱਕ ਨਿਮਖ ਨਹੀਂ ਮਨ ਲਾਇਆ, ਗੋਬਿੰਦ ਹਮ ਐਸੇ ਅਪਰਾਧੀ, ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨਹੀਂ ਸਾਧੀ। ਤੇ ਇਸੇ ਸ਼ਬਦ ਵਿੱਚ ਅਗਲੀਆਂ ਪੰਕਤੀਆਂ ਨੇ, ਜਿਹ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ। ਸਤਸੰਗਤ ਰੂਪੀ ਅਸਥਾਨ ਜਿੱਥੇ ਪ੍ਰਭੂ ਦੀ ਸਿਫਤ ਸਲਾਹ ਹੈ, ਬੰਦਗੀ ਹੈ, ਉੱਥੇ ਤਾਂ ਫੇਰਾ ਵੀ ਨਹੀਂ ਪਾਇਆ। ਔਰ ਜਿਹੜੇ ਕੋਈ ਵਿਸ਼ਿਆਂ ਵਿਕਾਰਾਂ ਵਿੱਚ ਲੰਪਟ ਨੇ, ਚੋਰ ਹਨ, ਚੁਗਲ ਹਨ, ਮਤਵਾਲੇ ਹਨ, ਉਹਨਾਂ ਦੇ ਨਾਲ ਸਦਾ ਸਾਡਾ ਵਾਸਾ। ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਕੇ ਜਗਤ ਦੀ ਝੂਠੀ ਪ੍ਰੀਤ ਵਿੱਚ ਆਪਾਂ ਲੱਗੇ ਹੋਏ ਹਾਂ। ਸਾਨੂੰ ਗੁਰੂ ਗਰੀਬ ਨਿਵਾਸ ਜੀ ਸਮਝਾ ਰਹੇ ਨੇ ਕਿ ਪ੍ਰੇਮੀਆਂ, ਜਿਨ੍ਹਾਂ ਦੇ ਮੋਹ ਵਿੱਚ, ਜਿਨ੍ਹਾਂ ਦੀ ਪਕੜ ਵਿੱਚ, ਜਿਨ੍ਹਾਂ ਦੇ ਖਿਆਲ ਵਿੱਚ ਤੂੰ ਨਿਤਾ ਪ੍ਰਤੀ ਲੱਗਾ ਰਹਿੰਦਾ ਨਾ ਹਰ ਵਕਤ, ਉਹਨਾਂ ਦੀ ਅਸਲੀਅਤ ਬਾਰੇ ਸੁਣ ਲੈ ਕਿ ਬਨਿਤਾ ਸੋਤ ਦੇਹ ਗ੍ਰੇਹ। ਬਨਿਤਾ ਕਹਿੰਦੇ ਨੇ ਪਤਨੀ ਨੂੰ, ਘਰ ਵਾਲੀ ਨੂੰ, ਸੋਤ ਪੁੱਤਰ, ਦੇਹ ਆਪਣੀ ਦੇਹੀ, ਆਪਣਾ ਖੁਦ ਦਾ ਸਰੀਰ, ਤੇ ਗ੍ਰਹਿ ਜਿਹੜੇ ਘਰ ਇਤਿਆਦਿਕ ਹਨ, ਜਿਨ੍ਹਾਂ ਘਰਾਂ ਦੇ ਉੱਪਰ ਬਹੁਤਾ ਮਾਣ ਹੈ,
ਸੰਪਤ ਸੁਖਦਾਈ।
ਇਹਨਾਂ ਤੋਂ ਇਲਾਵਾ ਚੱਲ ਅਚੱਲ ਹੋਰ ਵੀ ਜਿੰਨੀ ਸੰਪਤੀ ਹੈ, ਜਿਹੜੀ ਜਾਇਦਾਦ ਹੈ, ਧਨ ਦੌਲਤ ਦੇ ਰੂਪ ਵਿੱਚ, ਪਦਾਰਥਾਂ ਦੇ ਰੂਪ ਵਿੱਚ, ਹੋਰ ਚੀਜ਼ਾਂ ਦੇ ਰੂਪ ਵਿੱਚ, ਜਿੰਨੀ ਵੀ ਭਾਈ ਤੇਰੀ ਸੰਪਤੀ ਹੈ, ਜਾਇਦਾਦ ਹੈ, ਜਿਸ ਨੂੰ ਤੂੰ ਸੁਖਦਾਈ ਮੰਨੀ ਬੈਠਾ, ਸੁਖ ਦੇਣ ਵਾਲੇ, ਕਿ ਇਹਨਾਂ ਆਪਣੀ ਸੰਬੰਧੀਆਂ ਕਰਕੇ, ਇਹਨਾਂ ਜਾਇਦਾਦਾਂ ਕਰਕੇ, ਧਨ ਦੌਲਤ ਕਰਕੇ, ਇਸ ਘਰ ਕਰਕੇ ਮੈਨੂੰ ਸੁਖ ਦੀ ਪ੍ਰਾਪਤੀ ਹੋ ਰਹੀ ਹੈ, ਆਪਣੇ ਸਰੀਰ ਦੇ ਨਾਲ ਸਭ ਤੋਂ ਵੱਧ ਪਕੜ ਜਿਹੜੀ ਲੱਗੀ ਹੋਈ ਹੈ, ਇਹ ਜੋ ਕੁਝ ਵੀ ਹੈ ਨਾ ਪ੍ਰੇਮੀਆਂ,
ਮੈਂ ਕਛੁ ਨਾਹੀ ਤੇਰੋ,
ਇਹਨਾਂ ਦੇ ਵਿੱਚ ਉਦੋਂ ਭਾਈ ਕੁਛ ਵੀ ਤੇਰਾ ਨਹੀਂ ਹੋਵੇਗਾ,
ਕਾਲ ਅਵਧ ਆਈ,
ਜਦੋਂ ਸਮੇਂ ਦੀ ਅਵਧੀ ਆ ਗਈ, ਜਦੋਂ ਸਮੇਂ ਦੀ ਹੱਦ ਜਿਹੜੀ ਹੈ ਉਹ ਮੁੱਕ ਗਈ, ਕਾਲ ਅਵਧ ਆਈ, ਜਦੋਂ ਉਮਰ ਦੀ ਅਖੀਰਲੀ ਅਵਧ ਅਵਧ ਆ ਗਈ, ਮੌਕਾ ਆ ਗਿਆ ਦੁਨੀਆਂ ਤੋਂ ਜਾਣ ਦਾ, ਕਾਲ ਦੇ ਵਸ ਪੈਣ ਦਾ, ਉਦੋਂ ਭਾਈ ਇਹਨਾਂ ਵਿੱਚੋਂ ਕੁਝ ਵੀ ਤੇਰਾ ਨਹੀਂ। ਕਹਿਤ ਕਬੀਰ, ਕੋਈ ਨਹੀਂ ਤੇਰਾ, ਕੋਈ ਵੀ ਤੇਰਾ ਨਹੀਂ। ਦੇਹਨ ਗੇਹਨ ਨੇਹ ਨਾ ਨੀਤਾ, ਮਾਇਆ ਮਤ ਕਹਾ ਲਓ ਗਾ ਰਹੋ, ਇਹ ਦੇਹੀਆਂ, ਇਹ ਘਰ, ਔਰ ਇਹਨਾਂ ਦਾ ਸਨੇਹ, ਇਹ ਨਿਤ ਰਹਿਣ ਵਾਲਾ ਨਹੀਂ। ਮਾਇਆ ਦੇ ਮੋਹ ਵਿੱਚ ਮਸਤ ਹੋ ਕੇ ਕਦੋਂ ਤੱਕ ਆਪਣੇ ਆਪੇ ਨੂੰ ਗਾਲੀ ਜਾਵੇਗਾ, ਕਦੋਂ ਤੱਕ ਬਰਬਾਦ ਕਰੀ ਜਾਵੇਗਾ। ਛਤਰਨ ਪਤਰਨ ਚੌਰ ਨਾ ਚਾਵਰ, ਬਹਿਤੀ ਜਾਤ ਰਿਦੈ ਨਾ ਵਿਚਾਰ ਹੋ, ਸਿਰ ਤੇ ਝੁਲਦੇ ਹੋਏ ਛਤਰ ਤੇ ਰਾਜ ਭਾਗ ਦੇ ਮਾਲਕ ਬਣ ਕੇ ਚੱਲਦੇ ਹੋਏ ਸ਼ਾਹੀ ਪਰਵਾਨੇ, ਆਪਣੇ ਫੁਰਮਾਨ, ਆਪਣੇ ਹੁਕਮ, ਸਿਰ ਉੱਪਰ ਝੁਲਦੇ ਹੋਏ ਚੌਰ, ਤੇ ਇਉਂ ਰਾਜ ਭਾਗ ਤੇ ਬੈਠ ਕੇ ਕਰਨੀਆਂ ਚੌੜਾਂ, ਇਹ ਵੀ ਨਿਤ ਨਹੀਂ ਰਹਿਣੀਆਂ। ਭਾਈ ਉਮਰ ਦੀ ਨੈ ਵਹਿੰਦੀ ਜਾਂਦੀ ਹੈ, ਤੂੰ ਆਪਣੇ ਹਿਰਦੇ ਵਿੱਚ ਵਿਚਾਰਦਾ ਹੀ ਨਹੀਂ। ਰਾਥਨ ਅਸਵਨ ਗਜ ਸਿੰਘਾਸਨ, ਸ਼ਿਨਮਹਿ ਤਿਆਗਤ ਨਾਂਗ ਸੁਧਾਰ ਹੋ। ਰਾਥ ਘੋੜੇ ਹਾਥੀ ਸਿੰਘਾਸਨ, ਇਹਨਾਂ ਸਾਰਿਆਂ ਨੂੰ ਤੂੰ ਸ਼ਿਨ ਮਾਤਰ ਵਿੱਚ ਹੀ ਛੱਡ ਕੇ ਇਸ ਦੁਨੀਆਂ ਤੋਂ ਭਾਈ ਚਲਿਆ ਜਾਵੇਗਾ, ਨੰਗੇ ਵਜੂਦ ਨੂੰ ਲੈ ਕੇ। ਸੋ ਕੋਟਨ ਓਟਨ ਕੋਸ ਨਾ ਛੋਟਾ, ਕਰਤ ਬਿਕਾਰ ਦੋ ਕਰ ਝਾਰ ਹੋ। ਵੱਡੇ ਵੱਡੇ ਕਿਲਿਆਂ ਦੀਆਂ ਓਟਾਂ, ਵੱਡੇ ਵੱਡੇ ਖਜ਼ਾਨੇ, ਇਹ ਭਾਈ ਤੈਨੂੰ ਬਚਾ ਨਹੀਂ ਸਕਣਗੇ, ਇਹਨਾਂ ਕਰਕੇ ਵੀ ਜਮਾਂ ਤੋਂ ਛੁਟਕਾਰਾ ਨਹੀਂ ਹੋ ਸਕਣਾ, ਕੋਈ ਨਹੀਂ ਤੇਰਾ। ਸੋ ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ, ਜਿਨ੍ਹਾਂ ਨੂੰ ਤੂੰ ਸੁਖ ਦੇਣ ਵਾਲੇ ਮੰਨੀ ਬੈਠਾ, ਇਸਤਰੀ ਪੁੱਤਰ ਸਰੀਰ ਘਰ ਹੋਰ ਤੇਰੀ ਜਾਇਦਾਦ, ਇਨ ਮੈਂ ਕਛ ਨਾਹੀਂ, ਤੇਰੋ ਕਾਲ ਅਵਧ ਆਈ। ਜਦੋਂ ਇਉਂ ਕਾਲ ਆਉਣ ਦੀ ਅਵਧੀ ਆ ਗਈ, ਮੌਕਾ ਹੋ ਗਿਆ ਜੀਵਨ ਦਾ ਕਾਲ ਅੰਤ ਹੋਣ ਦਾ, ਉਦੋਂ ਭਾਈ ਇਹਨਾਂ ਵਿੱਚੋਂ ਕੁਝ ਵੀ ਤੇਰਾ ਨਹੀਂ ਹੋਵੇਗਾ, ਕੁਝ ਵੀ ਤੇਰੇ ਨਾਲ ਚੱਲਣ ਵਾਲਾ ਨਹੀਂ, ਹੋਰ ਤਾਂ ਕਿਸੇ ਨੇ ਸਾਥ ਕੀ ਨਿਭਾਉਣਾ ਹੈ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਪੈਦਾ ਹੋਣ ਵੇਲੇ ਜਿਹੜਾ ਸਰੀਰ ਨਾਲ ਆਇਆ ਸੀ, ਜਾਂਦੀ ਵਾਰ ਇਹਨੇ ਵੀ ਸਾਥ ਛੱਡ ਜਾਣਾ, ਇਹ ਵੀ ਇੱਥੇ ਰਹਿ ਜਾਣਾ, ਇਹ ਵੀ ਸੰਗੀ ਨਹੀਂ ਬਣਿਆ, ਭਾਈ ਕੁਝ ਵੀ ਤੇਰਾ ਨਹੀਂ ਹੈ ਅਸਲ ਦੇ ਵਿੱਚ।
ਅਜਾਮਲ ਗਜ ਗਨ ਕਾ ਪਤਤ ਕਰਮ ਕੀਨੇ।
ਦੇਖ ਭਾਈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ, ਉਹ ਸੰਸਾਰ ਸਾਗਰ ਤੋਂ ਤਰ ਗਏ। ਭਾਵੇਂ ਪਹਿਲੇ ਜੀਵਨ ਵਿੱਚ ਵੱਡੇ ਵੱਡੇ ਪਾਪ ਕਰਮ ਵੀ ਕਿਉਂ ਨਾ ਸੀ ਕੀਤੇ, ਪਰ ਜੇ ਨਾਮ ਨਾਲ ਸੁਰਤ ਜੁੜ ਗਈ ਤਾਂ ਪਾਰ ਉਤਾਰਾ ਹੋ ਗਿਆ। ਅਜਾਮਲ, ਸੋ ਅਜਾਮਲ ਨਾਮ ਦਾ ਬ੍ਰਾਹਮਣ, ਗਜ ਦਾ ਭਾਵ ਹਾਥੀ ਤੇ ਗਨਕਾ ਤੋਂ ਭਾਵ ਵੇਸਵਾ, ਪਤਿਤ ਕਰਮ ਕੀਨੇ, ਅਪਵਿੱਤਰ ਕਰਮ ਕੀਤੇ ਸੀ ਆਪਣੇ ਜੀਵਨ ਵਿੱਚ ਇਹਨਾਂ ਨੇ।
ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ।
ਪਰ ਜਦ ਇਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਦਾ ਨਾਮ ਲਿਆ, ਨਾਮ ਵਿੱਚ ਲੀਨ ਹੋਏ, ਨਾਮ ਜਪਿਆ, ਤਾਂ ਤੇਉ ਉੱਤਰ ਪਾਰ ਪਰੇ, ਉਹ ਵੀ ਸੰਸਾਰ ਸਾਗਰ ਤੋਂ ਪਾਰ ਉੱਤਰ ਗਏ। ਅਜਾਮਲ, ਜਿਸ ਦੇ ਬਾਰੇ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ, ਪਤਿਤ ਅਜਾਮਲ ਪਾਪ ਕਰ ਜਾਏ ਕਲਾ ਵਤਣੀ ਦੇ ਰਹਿਆ, ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੈ ਦੁਰਮਤ ਦਹਿਆ, ਬਿਰਥਾ ਜਨਮ ਗਵਾਇਨ ਭਵਜਲ ਅੰਦਰ ਫਿਰਦਾ ਵਹਿਆ, ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ, ਪੁੱਤ ਉਪੰਨਾ ਸਤਵਾਂ ਨਾਉ ਧਰਨ ਨੂੰ ਚਿਤ ਉਮਹਿਆ, ਗੁਰੂ ਦੁਆਰੈ ਜਾਏ ਕੈ ਗੁਰਮੁਖ ਨਾਉ ਨਾਰਾਇਣ ਕਹਿਆ, ਅੰਤ ਕਾਲ ਜਮ ਦੂਤ ਵੇਖ ਪੁੱਤਰ ਨਾਰਾਇਣ ਬੋਲੇ ਸ਼ਹਿਆ, ਜਮਗਣ ਮਾਰੇ ਹਰ ਜਣਾ ਗਿਆ ਸੁਰਗ ਜਮ ਡੰਡ ਨਾ ਸਹਿਆ, ਨਾਏ ਲਏ ਦੁੱਖ ਡੇਰਾ ਢਹਿਆ। ਕਰਮ ਧਰਮ ਵਿੱਚ ਪ੍ਰਪੱਕ ਬ੍ਰਾਹਮਣ ਸੀ, ਗੁਰੂ ਕੀ ਸੰਗਤ ਵਿੱਚ ਜਾਇਆ ਕਰਦਾ ਸੀ, ਅਜਾਮਲ ਇਸ ਦਾ ਨਾਮ। ਗੁਰੂ ਨੇ ਮਨਾ ਕੀਤਾ ਹੋਇਆ ਸੀ ਕਿ ਜਦੋਂ ਤੂੰ ਮੇਰੇ ਵੱਲ ਆਸ਼ਰਮ ਵੱਲ ਆਉਣਾ ਤੇ ਵਾਪਸ ਜਾਣਾ, ਸ਼ਹਿਰ ਤੋਂ ਬਾਰ ਬਾਰ ਜਾਣਾ ਤੇ ਬਾਰ ਬਾਰ ਆਉਣਾ, ਵਿੱਚੋਂ ਦੀ ਨਹੀਂ ਗੁਜ਼ਰਨਾ। ਮੰਨਦਾ ਰਿਹਾ ਬਚਨ, ਪਰ ਇੱਕ ਦਿਨ ਬੇਮੁਖ ਹੋ ਗਿਆ। ਦੇਖੀਏ ਤਾਂ ਸਹੀ, ਗੁਰੂ ਮੈਨੂੰ ਬਾਜ਼ਾਰ ਵਿੱਚ ਜਾਣ ਤੋਂ ਮਨਾ ਕਾਹਤੋਂ ਕਰਦਾ ਹੈ। ਬਾਜ਼ਾਰ ਦੇ ਵਿੱਚੋਂ ਦੀ ਲੰਘਿਆ, ਅਗਾਂਹ ਵੇਸਵਾਵਾਂ ਦਾ ਬਾਜ਼ਾਰ, ਇੱਕ ਵੇਸਵਾ ਦੇ ਸੁੰਦਰ ਰੂਪ ਉੱਪਰ ਮਨ ਲੁਭਾਏਮਾਨ ਹੋ ਗਿਆ ਤੇ ਵਾਰ ਵਾਰ ਉਹਦੀ ਸੂਰਤ ਹੀ ਅੱਖਾਂ ਸਾਹਮਣੇ ਆਉਂਦੀ ਹੈ, ਮਨ ਉਧਰ ਨੂੰ ਖਿੱਚਿਆ ਜਾਂਦਾ ਹੈ। ਰੋਜ਼ ਦੀ ਤਰ੍ਹਾਂ ਗੁਰੂ ਜਦੋਂ ਇਸ ਨੂੰ ਸਬਕ ਪੜ੍ਹਾਉਂਦਾ ਹੈ, ਅੱਜ ਰੋਜ਼ ਦੀ ਤਰ੍ਹਾਂ ਮਨ ਜਿਹੜਾ ਇਹਦਾ ਲੱਗ ਨਹੀਂ ਰਿਹਾ, ਗੁਰੂ ਸਮਝ ਗਿਆ ਕਿ ਕੋਈ ਗੜਬੜ ਜ਼ਰੂਰ ਹੈ। ਪੁੱਛਿਆ ਕਿ ਬਾਜ਼ਾਰ ਵਿੱਚੋਂ ਤਾਂ ਨਹੀਂ ਆਇਆ, ਝੂਠ ਬੋਲ ਦਿੱਤਾ ਜੀ, ਨਹੀਂ। ਇਉਂ ਵਿੱਚੋਂ ਵਿੱਚ ਹੀ ਆਉਂਦਾ ਰਿਹਾ ਤੇ ਆਖਰ ਗੁਰੂ ਕੋਲ ਆਉਣਾ ਹੀ ਛੱਡ ਦਿੱਤਾ ਤੇ ਵੇਸਵਾ ਦੇ ਕੋਲ ਹੀ ਰਹਿਣ ਲੱਗ ਪਿਆ। ਪਤਿਤ ਅਜਾਮਲ ਪਾਪ ਕਰ ਜਾਏ ਕਲਾ ਵਤਣੀ ਦੇ ਰਹਿਆ, ਪਾਪੀ ਬਣ ਗਿਆ, ਆਪਣੇ ਜੀਵਨ ਨੂੰ ਭ੍ਰਿਸ਼ਟ ਕਰ ਲਿਆ, ਵੇਸਵਾ ਨਾਲ ਹੀ ਪ੍ਰੀਤ ਜੋੜ ਲਈ ਤੇ ਉਸਨੂੰ ਹੀ ਆਪਣੇ ਘਰ ਵਿੱਚ ਵਸਾ ਲਿਆ, ਗੁਰ ਤੇ ਬੇਮੁਖ ਹੋਏ ਕਹਿ ਪਾਪ ਕਮਾਵੈ ਦੁਰਮਤ ਦਹਿਆ, ਗੁਰੂ ਤੋਂ ਬੇਮੁਖ ਹੋ ਕੇ ਪਾਪਾਂ ਵਿੱਚ ਸੜਿਆ ਹੋਇਆ, ਖੋਟੀ ਮਤ ਵਿੱਚ ਸੜਿਆ ਪਾਪ ਕਮਾਉਂਦਾ, ਬਿਰਥਾ ਜਨਮ ਗਵਾਇਆ ਭਵਜਲ ਅੰਦਰ ਫਿਰਦਾ ਵਹਿਆ, ਇਉਂ ਆਪਣਾ ਜਨਮ ਵਿਅਰਥ ਗਵਾ ਰਿਹਾ, ਭਵਜਲ ਦੇ ਅੰਦਰ ਵਗੀ ਜਾਂਦਾ ਵਹੀ ਜਾਂਦਾ ਹੈ। ਸੋ ਇਸ ਪ੍ਰਕਾਰ ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਏ ਆ। ਇੰਨਾ ਲੰਮਾ ਸਮਾਂ ਬੀਤ ਗਿਆ ਕਿ ਉਸ ਵੇਤਵਾ ਤੋਂ ਛੇ ਪੁੱਤਰ ਜਿਹੜੇ ਸੀ ਇਹ ਸਮੇਂ ਮੁਤਾਬਕ ਪੈਦਾ ਹੋਏ, ਤੇ ਮੰਨੋ ਕਿ ਪਾਪਾਂ ਦੇ ਫਲ ਰੂਪ ਹੀ ਇਹ ਪ੍ਰਾਪਤ ਹੋਏ ਸਾਰੇ। ਬੜਾ ਤੰਗ ਕੀਤਾ, ਦੁਖੀ ਕੀਤਾ, ਸਾਰੇ ਹੀ ਬਦਕਾਰ ਦੁਖੀ ਹੋ ਗਿਆ ਤੇ ਹੁਣ ਆਪਣੇ ਕੀਤੇ ਤੇ ਪਛਤਾਵਾ ਹੋਣ ਲੱਗਾ, ਫੇਰ ਗਿਆ ਗੁਰੂ ਦੀ ਸ਼ਰਨ ਵਿੱਚ। ਗੁਰੂ ਨੇ ਦੇਖਿਆ ਕਿ ਅਜੇ ਵੀ ਇਹਦੇ ਮਨ ਵਿੱਚੋਂ ਉਸ ਵੇਸਵਾ ਦਾ ਜਿਹੜਾ ਮੋਹ ਹੈ ਮੁੱਕਿਆ ਨਹੀਂ, ਬਚਨ ਕਰ ਦਿੱਤਾ ਕਿ ਭਾਈ ਹੁਣ ਤੂੰ ਸ਼ਰਨ ਵਿੱਚ ਆ ਗਿਆ, ਇੱਕ ਪੁੱਤਰ ਤੇਰੇ ਘਰ ਹੋਰ ਪੈਦਾ ਹੋਣਾ, ਜਦੋਂ ਉਹ ਪੈਦਾ ਹੋਵੇਗਾ ਉਸ ਦਾ ਨਾਮਕਰਨ ਕਰਨ ਲਈ ਮੇਰੇ ਕੋਲ ਲੈ ਕੇ ਆਵੀਂ, ਪੁੱਤਰ ਉਪੰਨਾ ਸਤਵਾਂ ਨਾਉ ਧਰਨ ਨੂੰ ਚਿੱਤ ਉਮਹਿਆ। ਸਤਵਾਂ ਪੁੱਤਰ ਜਦੋਂ ਪੈਦਾ ਹੋਇਆ, ਨਾਮ ਰੱਖਣ ਦੀ ਜਦੋਂ ਇੱਛਾ ਕੀਤੀ, ਗੁਰੂ ਦੁਆਰਾ ਜਾਏ ਕਹਿ ਚਲਿਆ ਗਿਆ ਆਪਣੇ ਗੁਰੂ ਦੇ ਦੁਆਰੇ। ਤੇ ਜਿਹੜੇ ਮਹਾਤਮਾ ਹੁੰਦੇ ਹਨ ਉਹ ਯੁਗਤੀ ਦੇ ਨਾਲ, ਵਿਧੀ ਨਾਲ, ਤਰੀਕੇ ਨਾਲ ਜੀਵਾਂ ਨੂੰ ਸਿੱਧੇ ਰਸਤੇ ਪਾ ਦਿੰਦੇ ਨੇ, ਪਾਰ ਉਤਾਰਾ ਕਰ ਦਿੰਦੇ ਨੇ। ਗੁਰਮੁਖ ਨਾਉ ਨਾਰਾਇਣ ਕਹੇ ਆ, ਗੁਰੂ ਨੇ ਆਪਣੇ ਮੁਖ ਤੋਂ ਨਾਰਾਇਣ ਨਾਮ ਰੱਖ ਦਿੱਤਾ ਉਸ ਪੁੱਤਰ ਦਾ। ਹੁਣ ਬਾਕੀ ਵੱਡੇ ਛੇ ਜਿਹੜੇ ਉਹ ਤਾਂ ਆਗਿਆਕਾਰੀ ਨਹੀਂ ਸਨ, ਬਦਕਾਰ ਸਨ। ਇਹ ਛੋਟਾ ਸੁੰਦਰ ਰੂਪ ਵਾਲਾ ਵੀ ਹੈ, ਇਹਦੇ ਨਾਲ ਬਹੁਤਾ ਸਨੇਹ ਲੱਗਾ ਤੇ ਕੁਦਰਤੀ ਤੌਰ ਤੇ ਛੋਟੀ ਔਲਾਦ ਨਾਲ ਪ੍ਰੇਮ ਹੁੰਦਾ ਵੀ ਜ਼ਿਆਦਾ ਹੈ। ਸੋ ਹਰ ਵਕਤ ਉਹਨੂੰ ਨਾਰਾਇਣ ਨਾਰਾਇਣ ਕਹਿ ਕੇ ਲਾਡ ਪਿਆਰ ਕਰਦਾ ਰਿਹਾ ਕਰੇ, ਪੁਕਾਰਦਾ ਰਿਹਾ ਕਰੇ। ਹੁਣ ਨਾਰਾਇਣ ਨਾਮ ਉਸ ਪਰਮਾਤਮਾ ਦਾ ਵੀ ਹੈ। ਅੰਤ ਕਾਲ ਜਮਦੂਤ ਵੇਖ, ਅੰਤ ਦਾ ਸਮਾਂ ਆ ਗਿਆ, ਜਮਦੂਤ ਲੈਣ ਵਾਸਤੇ ਆ ਗਏ। ਤੇ ਜਦੋਂ ਉਹਨਾਂ ਦੀਆਂ ਡਰਾਉਣੀਆਂ ਭਿਆਨਕ ਸ਼ਕਲਾਂ ਤੱਕੀਆਂ, ਪੁੱਤਰ ਨਾਰਾਇਣ ਬੋਲੇ ਸ਼ਹਿਆ, ਸ਼ਹਿਆ ਹੋਇਆ ਭਾਵ ਡਰਿਆ ਹੋਇਆ, ਵਾਜਾਂ ਮਾਰਦਾ ਪੁੱਤਰ ਨਾਰਾਇਣ ਮੈਨੂੰ ਬਚਾ, ਪੁੱਤਰ ਨਾਰਾਇਣ ਮੈਨੂੰ ਬਚਾ। ਸੋ ਇਉਂ ਆਖਰ ਪੁੱਤਰ ਲਫ਼ਜ਼ ਛੋਟੀ ਗਿਆ ਤੇ ਹੇ ਨਾਰਾਇਣ ਮੈਨੂੰ ਬਚਾ ਲੈ, ਨਾਰਾਇਣ ਮੇਰੀ ਰੱਖਿਆ ਕਰ। ਹੁਣ ਆਪਣੇ ਨਾਮ ਦੀ ਲਾਜ ਰੱਖਦਿਆਂ ਹੋਇਆਂ ਉਸ ਪਰਮਾਤਮਾ ਨੇ ਕਿਰਪਾ ਕੀਤੀ, ਜਮਗਣ ਮਾਰੇ ਹਰ ਜਣਾ, ਗਿਆ ਸੁਰਗ ਜਮ ਡੰਡ ਨਾ ਸਹਿਆ। ਅੰਤ ਵਕਤ ਨਾਰਾਇਣ ਲਾ ਨਾਮ ਲੈਣ ਤੋਂ ਜਮ ਦੇ ਜਿਹੜੇ ਦੂਤ ਸਨ ਉਹ ਦੇਵਗਣਾਂ ਨੇ ਮਾਰ ਭਜਾ ਦਿੱਤੇ, ਸੁਰਗ ਚਲਾ ਗਿਆ, ਨਰਕਾਂ ਵਿੱਚ ਨਾ ਜਾਣਾ ਪਿਆ, ਨਾ ਹੀ ਲਏ ਦੁੱਖ ਡੇਰਾ ਢਹਿਆ। ਨਾਮ ਜਪਣ ਦੇ ਨਾਲ, ਨਾਮ ਲੈਣ ਦੇ ਨਾਲ, ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ। ਭਾਵੇਂ ਪੁੱਤਰ ਦੇ ਹਿੱਤ ਵਿੱਚ ਹੀ ਨਾਰਾਇਣ ਕਿਹਾ ਸੀ, ਪਰ ਫਿਰ ਵੀ ਨਾਰਾਇਣ ਨਾਮ ਤਾਂ ਪਰਮਾਤਮਾ ਦਾ ਹੈ ਨਾ। ਸੋ ਇਸ ਪ੍ਰਕਾਰ ਨਾਰਾਇਣ ਨੇ ਆਪਣੇ ਨਾਮ ਦੀ ਲਾਜ ਰੱਖਦਿਆਂ ਬਚਾ ਲਿਆ, ਦੁੱਖਾਂ ਦਾ ਡੇਰਾ ਨਾਸ ਹੋ ਗਿਆ। ਅਜਾ ਮਲ ਕਉ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਿਹ ਗਤ ਕਉ ਜੋਗੀ ਸਰਬਾਂਸ਼ਤ ਸੋ ਗਤ ਛਿਨ ਮਹਿ ਪਾਈ। ਇਉਂ ਭਾਈ ਵਾਹਿਗੁਰੂ ਦੇ ਨਾਮ ਦੀ ਐਡੀ ਵੱਡੀ ਮਹਾਨਤਾ ਹੈ, ਜਿੰਨੇ ਪਾਪ ਕਮਾਏ ਸੀ ਖਿੰਨ ਮਾਤਰ ਵਿੱਚ ਵਾਹਿਗੁਰੂ ਕੇ ਨਾਮ ਨੇ ਨਾਸ ਕਰ ਦਿੱਤੇ ਤੇ ਪਾਰ ਉਤਾਰਾ ਹੋ ਗਿਆ। ਅਜਾ ਮਲ ਇਉਂ ਪਾਰ ਉਤਰ ਗਿਆ। ਗਜ ਦਾ ਅਰਥ ਹੈ ਹਾਥੀ, ਗੰਧਰਵ ਦਾ ਪੁੱਤਰ, ਦੋ ਭਰਾ, ਵਾਕ ਸਿੱਧੀ ਦੋਵਾਂ ਨੂੰ ਪ੍ਰਾਪਤ, ਵਾਕ ਸਿੱਧੀ ਤੋਂ ਭਾਵ ਕੇ ਕਹੇ ਹੋਏ ਬਚਨ ਪੂਰੇ ਹੋ ਜਾਣੇ। ਸੋ ਵੱਡਾ ਜਿਹੜਾ ਸੀ, ਸੋ ਇਸ ਨੇ ਆਪਣੇ ਛੋਟੇ ਭਰਾ ਦਾ ਵੀ ਹੱਕ ਦੱਬ ਲਿਆ, ਕਬਜ਼ਾ ਕਰ ਲਿਆ। ਬਥੇਰੇ ਤਰਲੇ ਨੇ ਛੋਟੇ ਨੇ ਮੇਰਾ ਹੱਕ ਦੇ ਦੇ, ਪਰ ਹੰਕਾਰ ਵਿੱਚ ਦਿੱਤਾ ਨਾ, ਸਰਾਪ ਦੇ ਦਿੱਤਾ ਕਿ ਇਉਂ ਸਾਰੀ ਜਾਇਦਾਦ ਇਕੱਤਰ ਕਰਕੇ ਆਪ ਹੀ ਕਬਜ਼ਾ ਕਰਕੇ ਹੰਕਾਰ ਕਰਦਾ ਜਾ ਹਾਥੀ ਬਾਣ। ਉਹਨੇ ਵੀ ਅੱਗੋਂ ਸਰਾਪ ਦਿੱਤਾ ਕਿ ਤੂੰ ਵੀ ਮੇਰੇ ਪਿੱਛੇ ਪੈ ਗਿਆ, ਤੂੰ ਵੀ ਮਰ ਕੇ ਤੰਦੂਆ ਬਾਣ। ਇਉਂ ਇੱਕ ਹਾਥੀ ਬਣਿਆ, ਇੱਕ ਤੰਦੂਆ ਬਣਿਆ। ਹਰੀ ਹਰ ਖੇਤਰ ਦੇ ਵਿੱਚ, ਦਰਿਆ ਦੇ ਵਿੱਚ ਪਾਣੀ ਪੀਣ ਗਏ ਹਾਥੀ ਨੂੰ ਤੰਦੂਏ ਨੇ ਆਪਣੀਆਂ ਤਾਰਾਂ ਵਿੱਚ ਗਰਸਿਆ। ਜਦੋਂ ਕੋਈ ਬਚਾਅ ਦਾ ਵਸੀਲਾ ਬਾਕੀ ਨਾ ਰਿਹਾ ਤਾਂ ਇੱਕ ਕੁਦਰਤੀ ਤੌਰ ਤੇ ਕਮਲ ਦਾ ਫੁੱਲ ਤਰਿਆ ਆਉਂਦਾ ਆਪਣੀ ਸੁੰਡ ਵਿੱਚ ਫੜ ਕੇ ਉੱਪਰ ਨੂੰ ਚੁੱਕਿਆ, ਪਰਮਾਤਮਾ ਨੂੰ ਅਰਾਧਿਆ। ਉਸ ਵਕਤ ਪਰਮਾਤਮਾ ਨੇ ਸੋ ਇਉਂ ਵਿਸ਼ਨੂੰ ਨੂੰ ਹੁਕਮ ਕੀਤਾ, ਸੁਦਰਸ਼ਨ ਦੀਆਂ ਸੁਦਰਸ਼ਨ ਚੱਕਰ ਦੇ ਨਾਲ ਤੰਦੂਏ ਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਮੁਕਤ ਕਰਾਇਆ, ਆਜ਼ਾਦ ਕਰਾਇਆ, ਪਾਰ ਉਤਾਰਾ ਵੀ ਕੀਤਾ। ਸੋ ਇਸ ਪ੍ਰਕਾਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਅਨੇਕ ਵਾਰ ਇਹ ਗਾਜ ਭਾਵ ਹਾਥੀ ਦਾ ਇਹ ਬਚਨ ਕੀਤਾ ਹੈ ਕਿ ਭਾਈ ਦੇਖੋ, ਭਾਵੇਂ ਅਪਵਿੱਤਰ ਕਰਮ ਹੀ ਕੀਤਾ ਸੀ ਉਸ ਨੇ ਕਿ ਭਰਾ ਦਾ ਹੱਕ ਦੱਬਿਆ ਸੀ, ਪਰ ਜੇ ਪਰਮਾਤਮਾ ਦੀ ਸ਼ਰਨ ਲਈ ਨਾਮ ਜਪਿਆ ਵਾਹਿਗੁਰੂ ਤਾਂ ਪਾਰ ਉਤਾਰਾ ਉਹਦਾ ਵੀ ਹੋ ਗਿਆ। ਗੰਧਕਾ ਚੰਦਰਮਣੀ ਨਾਮ ਦੀ ਇਹ ਵੇਸਵਾ, ਭਾਈ ਗੁਰਦਾਸ ਜੀ ਨੇ ਬਚਨ ਕਹੇ ਨੇ, ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਗੱਲ ਹਾਰ ਪਰੋਤਾ, ਮਹਾਂਪੁਰਖ ਆਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸਾਉਤਾ, ਲਿਵ ਲਾਗੀ ਤੇ ਸਤੋਤਿਆ ਹੁਣ ਨਿਤ ਪੜਾਏ ਕਰੇ ਅਸੋਤਾ, ਪਤਤ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ, ਗਈ ਬੈਕੁੰਠ ਬਿਬਾਣ ਚੜ ਨਰਕੈ ਵਿੱਚ ਨਾ ਖਾ ਦੋਸ ਗੋਤਾ। ਸੋ ਇਸ ਪ੍ਰਕਾਰ ਇਹ ਵੇਸਵਾ ਦਾ ਕਰਮ ਕਰਨ ਵਾਲੀ ਇਸਤਰੀ, ਇੱਕ ਮਹਾਤਮਾ ਕੁਦਰਤੀ ਇਹਦੇ ਘਰ ਆ ਗਏ, ਦੁਰਮਤ ਵੇਖ ਕੇ ਦਿਆਲੂ ਹੋਏ, ਚਰਨ ਪਕੜ ਲਏ ਕਿ ਮੈਂ ਹਮੇਸ਼ਾ ਮੰਦ ਕਰਮ ਕਰਨ ਵਾਲੀ ਹਾਂ, ਮੇਰਾ ਵੀ ਪਾਰ ਉਤਾਰਾ ਕਰ ਦਿਓ। ਦੇਖਿਆ ਕਿ ਬਿਰਤੀ ਵਿਸ਼ਿਆਂ ਵਿਕਾਰਾਂ ਵਿੱਚ ਮਲੀਨ ਹੈ, ਨਾਮ ਜਪ ਨਹੀਂ ਸਕੇਗੀ। ਆਪਣਾ ਇੱਕ ਤੋਤਾ ਜਿਹੜਾ ਸੀ ਪਿੰਜਰੇ ਵਿੱਚ ਪਾਇਆ ਉਹ ਦੇ ਦਿੱਤਾ ਤੇ ਉਪਦੇਸ਼ ਦਿੱਤਾ ਕਿ ਇਹਨੂੰ ਰਾਮ ਨਾਮ ਪੜਾਇਆ ਕਰ ਅੰਮ੍ਰਿਤ ਵੇਲੇ ਉੱਠ ਕੇ। ਹੁਣ ਸਾਧ ਸੰਗਤ ਜੀ ਮਹਾਂਪੁਰਖਾਂ ਦਾ ਬਚਨ ਮੰਨ ਕੇ ਤੋਤੇ ਨੂੰ ਅੰਮ੍ਰਿਤ ਵੇਲੇ ਰਾਮ ਦਾ ਨਾਮ ਪੜਾਉਂਦਿਆਂ ਪੜਾਉਂਦਿਆਂ ਇਸ ਦੀ ਆਪਣੀ ਲਿਵ ਰਾਮ ਨਾਮ ਨਾਲ ਜੁੜ ਗਈ। ਜਦੋਂ ਅੰਤ ਸਮਾਂ ਆਇਆ ਉਦੋਂ ਵੀ ਮੁੱਖ ਉੱਪਰ ਰਾਮ ਨਾਮ ਸੀ, ਜਿਸ ਕਰਕੇ ਇਸ ਦਾ ਵੀ ਪਾਰ ਉਤਾਰਾ ਹੋ ਗਿਆ। ਸੋ ਹਜ਼ੂਰ ਫੁਰਮਾਉਂਦੇ ਨੇ ਅਜਾ ਮਲ ਗਜ ਗਨਕਾ ਪਤਿਤ ਕਰਮ ਕੀਨੇ। ਅਜਾ ਮਲ ਨੇ ਹਾਥੀ ਨੇ ਗਨਕਾ ਨੇ ਭਾਵੇਂ ਅਪਵਿੱਤਰ ਕਰਮ ਕੀਤੇ ਹੋਏ ਸਨ, ਪਰ ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਜਦੋਂ ਰਾਮ ਪਰਮਾਤਮਾ ਦਾ ਨਾਮ ਲਿਆ ਨਾਮ ਜਪਿਆ ਤਾਂ ਉਹ ਵੀ ਸੰਸਾਰ ਸਾਗਰ ਤੋਂ ਪਾਰ ਉੱਤਰ ਗਏ, ਉਹਨਾਂ ਦਾ ਪਾਰ ਉਤਾਰਾ ਹੋ ਗਿਆ, ਕਿਉਂਕਿ ਪਤਿਤ ਉਦਾਹਰਣ ਰਾਮ ਨਾਮ। ਵਾਹਿਗੁਰੂ ਕਾ ਨਾਮ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ ਭਾਈ। ਸੋ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਸਿਮਰਨ ਦੇ ਨਾਲ ਜੁੜ।
ਸੂਕਰ ਕੂਕਰ ਜੋਨ ਭਰਮੇ,
ਭਾਈ ਇਹ ਮਨੁੱਖਾ ਜਨਮ ਪ੍ਰਾਪਤ ਕਰਨ ਤੋਂ ਪਹਿਲਾਂ ਜਦੋਂ 84 ਦੇ ਗੇੜੇ ਵਿੱਚ ਭਰਮਦਾ ਸੈ ਭਟਕਦਾ ਸੈ, ਸੂਕਰ ਕਦੇ ਸੂਰ ਦੀਆਂ ਜੂਨਾਂ ਵਿੱਚ ਪਿਆ, ਕੂਕਰ ਕੁੱਤੇ ਦੀਆਂ ਜੂਨਾਂ ਵਿੱਚ ਪਿਆ, ਇਹੋ ਜਿਹੀਆਂ ਟੇਢੀਆਂ ਅਨੇਕਾਂ ਦੁਖਦਾਈ ਜੂਨਾਂ ਵਿੱਚ ਭਰਮਦਾ ਭਟਕਦਾ ਹੋਇਆ ਤੂੰ ਆਇਓ।
ਤਉ ਲਾਜ ਨਾ ਆਈ,
ਤਾਂ ਵੀ ਅਜੇ ਲੱਜਾ ਨਹੀਂ ਆਈ, ਅਜੇ ਸ਼ਰਮ ਨਹੀਂ ਆ ਰਹੀ ਕਿ ਕਦੇ ਸੂਕਰ ਸੂਰ ਬਣਦੇ ਰਹੇ, ਕਦੇ ਕੁੱਤੇ ਬਣਦੇ ਰਹੇ, ਕਦੇ ਹੋਰ ਜੀਵ ਜੰਤੂ ਬਣਦੇ ਰਹੇ। ਜੇ ਨਾਮ ਨਾ ਜਪਿਆ ਫਿਰ 84 ਦੇ ਗੇੜੇ ਵਿੱਚ ਪੈ ਜਾਵਾਂਗੇ, ਫਿਰ ਇਹਨਾਂ ਜੂਨਾਂ ਵਿੱਚ ਹੀ ਪੈਣਾ ਪਵੇਗਾ। ਸੂਕਰ ਸਵਾਨ ਗਰਦ ਬਮੰਜਾਰਾ, ਪਸੂ ਮਲੇਸ਼ ਨੀਚ ਚੰਡਾਲਾ, ਗੁਰ ਤੇ ਮੋਹ ਫੇਰੇ ਤਿੰਨ ਜੋਨ ਭਵਾਈਆ, ਬੰਧਨ ਬੰਧਿਆ ਆਈਐ ਜਾਈਐ। ਸੂਕਰ ਭਾਵ ਸੂਰ, ਸਵਾਨ ਤੋਂ ਭਾਵ ਕੁੱਤਾ, ਗਰਦਬ ਤੋਂ ਭਾਵ ਗਧਾ, ਮੰਜਾਰਤ ਭਾਵ ਬਿੱਲਾ, ਭਾਵ ਇਹੋ ਜਿਹੀਆਂ ਜੂਨਾਂ। ਗੁਰੂ ਤੋਂ ਬੇਮੁਖ ਹੋ ਕੇ ਜੀਵਨ ਬਿਤਾਇਆ ਫਿਰ ਇਹਨਾਂ ਜੂਨਾਂ ਵਿੱਚ ਪੈਣਾ ਹੀ ਪਵੇਗਾ। ਭਾਈ ਇਹਨਾਂ ਜੂਨਾਂ ਵਿੱਚੋਂ ਭਰਮ ਦਾ ਭਟਕਦਾ ਆਇਆ, ਅਜੇ ਵੀ ਲੱਜਾ ਨਹੀਂ ਆਈ, ਸ਼ਰਮ ਨਹੀਂ ਆਈ, ਅਜੇ ਵੀ ਤੂੰ ਲਾਜ ਨਹੀਂ ਰੱਖਦਾ ਆਪਣੇ ਮਨ ਵਿੱਚ।
ਰਾਮ ਨਾਮ ਛੱਡ ਅੰਮ੍ਰਿਤ,
ਵਾਹਿਗੁਰੂ ਕਾ ਨਾਮ ਰੂਪੀ ਅੰਮ੍ਰਿਤ ਛੱਡ ਕੇ
ਕਾਹੇ ਬਿਖ ਖਾਏ,
ਕਾਹਦੇ ਲਈ ਭਾਈ ਤੂੰ ਜ਼ਹਿਰ ਖਾਣ ਦੇ ਵਿੱਚ ਹੀ ਲੱਗਾ ਹੋਇਆ। ਅੰਮ੍ਰਿਤ ਕੌਰਾ ਬਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋਂ ਡੀਠੀ। ਵਾਹਿਗੁਰੂ ਕਾ ਨਾਮ ਅੰਮ੍ਰਿਤ ਹੈ, ਜਨਮ ਮਰਨ ਤੋਂ ਰਹਿਤ ਕਰ ਦੇਣ ਵਾਲਾ ਹੈ। ਦੁਨੀਆਂ ਦੇ ਵਿਸ਼ੇ ਵਿਕਾਰ, ਦੁਨੀਆਂ ਦੇ ਜੰਜਾਲ ਸਾਰੇ ਜ਼ਹਿਰ ਰੂਪ ਨੇ, ਛੱਡ ਕੇ ਅੰਮ੍ਰਿਤ ਨੂੰ ਜ਼ਹਿਰ ਖਾਣ ਦੇ ਵਿੱਚ ਹੀ ਕਾਹਤੋਂ ਤੂੰ ਲੱਗਾ ਹੋਇਆ ਹੈ।
ਤਜ ਪਰਮ ਕਰਮ ਬੇਦ ਨਖੇਦ,
ਸ਼ਾਸਤਰਾਂ ਮੁਤਾਬਕ ਬੇਦ ਤੇ ਨਖੇਦ ਕਰਮਾਂ ਦਾ ਜਿਹੜਾ ਭਰਮ ਹੈ ਭਾਈ ਇਹ ਛੱਡ ਦੇ। ਬੇਦ ਕਰਮ ਜਿਹੜੇ ਕਰਨ ਵਾਸਤੇ ਕਹੇ ਗਏ ਕਰਮ ਕਾਂਡ ਕੇ ਐ ਜ਼ਰੂਰੀ ਕਰ, ਨਿਖੇਧ ਕਰਮ ਜਿਨ੍ਹਾਂ ਦੀ ਨਿਸ਼ੇਧੀ ਕੀਤੀ ਗਈ ਕਿ ਐ ਕਰਮ ਤੋਂ ਬਿਲਕੁਲ ਨਹੀਂ ਕਰਨੇ। ਇਹ ਕਰਮ ਕਾਂਡਾਂ ਦੇ ਭਰਮ ਜਿਹੜੇ ਨੇ ਭਾਈ ਛੱਡ ਦੇ। ਤਾਜ ਭਰਮ ਮਨ ਵਿੱਚੋਂ ਭਰਮ ਛੱਡ ਦੇ, ਕਰਮ ਬੇਦ ਨਿਖੇਧ ਵਿਧੀ ਨਿਖੇਧ ਜਿਹੜੇ ਭਾਈ ਪੁੰਨ ਤੇ ਪਾਪ ਇਤਿਆਦਿਕ ਕਰਮ ਨੇ ਇਹਨਾਂ ਕਰਮਾਂ ਦਾ ਵੀ ਖਿਆਲ ਛੱਡ ਕੇ
ਰਾਮ ਨਾਮ ਲੇ,
ਸਰਬ ਵਿਆਪਕ ਵਾਹਿਗੁਰੂ ਦਾ ਨਾਮ ਭਾਈ ਨਿਸ਼ਚੇ ਕਰਕੇ ਲੈ, ਨਾਮ ਜਪਿਆ ਕਰ, ਬਾਕੀ ਕਿਸੇ ਕਰਮ ਕਰਕੇ ਪਾਰ ਉਤਾਰਾ ਨਹੀਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਾਵੇਂ ਪੁੰਨ ਕਰਮ ਵੀ ਕਿਉਂ ਨਾ ਕੀਤੇ ਹੋਣ, ਜੇ ਨਾਮ ਨਹੀਂ ਜਪਿਆ ਤਾਂ ਵੀ ਭਾਈ ਧਰਮ ਰਾਜੇ ਕੋਲ ਜਾਣਾ ਹੀ ਪੈਣਾ। ਪੁੰਨ ਪਾਪ ਜੋ ਬੀਜ ਦੇ ਸਭ ਧਰਮ ਰਾਜ ਕਹਿ ਜਾਹੀ। ਇਸ ਲਈ ਬਾਕੀ ਹੋਰ ਸਾਰੇ ਖਿਆਲਾਤ ਛੱਡ ਕੇ ਵਾਹਿਗੁਰੂ ਕਾ ਨਾਮ ਲਿਆ ਕਰ, ਨਾਮ ਜਪਿਆ ਕਰ।
ਗੁਰ ਪ੍ਰਸਾਦ ਜਨ ਕਬੀਰ,
ਵਾਹਿਗੁਰੂ ਦੇ ਪਿਆਰੇ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਿ ਗੁਰੂ ਕੀ ਕਿਰਪਾ ਦਾ ਪਾਤਰ ਬਣ ਕੇ
ਰਾਮ ਕਰ ਸਨੇ,
ਰਾਮ ਜੋ ਸਰਬ ਵਿਆਪਕ ਵਾਹਿਗੁਰੂ ਹੈ ਭਾਈ ਉਸ ਨੂੰ ਆਪਣਾ ਸਨੇਹੀ ਬਣਾ, ਆਪਣਾ ਪਿਆਰਾ ਬਣਾ, ਭਾਵ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਕਰ। ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼੍ਰਵਨ ਗੋਬਿੰਦ ਗੁਣ ਸੁਣਾਓ ਅਰ ਗਾਓ ਰਸਨਾ ਗੀਤ। ਰਾਮ ਨਾਲ ਪ੍ਰੀਤੀ ਕਰ, ਰਾਮ ਸਰਬ ਵਿਆਪਕ ਵਾਹਿਗੁਰੂ ਦੇ ਨਾਲ। ਇਹ ਪ੍ਰੀਤੀ ਪੈਦਾ ਕਰਨ ਲਈ ਉਸ ਵਾਹਿਗੁਰੂ ਕੇ ਗੁਣ ਸੁਣ, ਤੇ ਪ੍ਰੀਤੀ ਪਰਪੱਕ ਕਰਨ ਲਈ ਰਸਨਾ ਨਾਲ ਪਰਮਾਤਮਾ ਦਾ ਨਾਮ ਜਪਣਾ ਕਰ, ਉਸ ਪਰਮਾਤਮਾ ਨੂੰ ਆਪਣਾ ਸਨੇਹੀ ਬਣਾ। ਸੋ ਇਹ ਉਪਦੇਸ਼ ਪਾਵਨ ਹੁਕਮਨਾਮੇ ਅੰਦਰ ਫੁਰਮਾਨ ਕੀਤਾ ਹੈ। ਲੜੀਵਾਰ ਕਥਾ ਵਿਚਾਰ ਸੋਲਹੇ ਦੇ ਤਿੰਨ ਪਦ ਜਿਹੜੇ ਪਿੱਛੇ ਬਾਕੀ ਰਹਿੰਦੇ ਨੇ, ਸਾਧ ਸੰਗਤ ਜੀ ਉਹਨਾਂ ਦੇ ਵੀ ਵਿਚਾਰ ਆਪਾਂ ਕੁਝ ਮਿੰਟਾਂ ਦੇ ਵਿੱਚ ਕਰ ਲਈਏ।
ਸਤਿਗੁਰ ਵੇ ਪਰਵਾਹ ਸਿਰੰਦਾ,
ਬਚਨ ਆਏ ਨੇ ਨਾ ਕਿ ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ। ਗੁਰੂ ਕੀ ਕਿਰਪਾ ਦੇ ਨਾਲ ਭਾਵ ਗੁਰੂ ਕੀ ਬਖਸ਼ਿਸ਼ ਦਾ ਪਾਤਰ ਬਣ ਕੇ, ਗੁਰੂ ਕੇ ਲੜ ਲੱਗ ਕੇ ਭਾਈ ਵਾਹਿਗੁਰੂ ਨਾਲ ਪਿਆਰ ਕਰ। ਗੁਰੂ ਕੌਣ ਹੈ? ਸਤਿਗੁਰ ਵੇ ਪਰਵਾਹ ਸਰੰਦਾ, ਸਰੰਦਾ ਜੋ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਵੇ ਪ੍ਰਵਾਹ ਜਿਹਨੂੰ ਕਿਸੇ ਦੀ ਪ੍ਰਵਾਹ ਨਹੀਂ ਉਹੀ ਭਾਈ ਸਤਿਗੁਰੂ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਸ ਪਰਮਾਤਮਾ ਦਾ ਪ੍ਰਤੱਖ ਰੂਪ ਹਨ
ਨਾ ਜਮ ਕਾਣ ਨਾ ਸ਼ੰਦਾ ਬੰਦਾ
ਜਿਨ੍ਹਾਂ ਨੂੰ ਜਮ ਧਰਮ ਰਾਜੇ ਦੀ ਵੀ ਕਾਣ ਕਨੌੜ ਨਹੀਂ ਨਾ ਕੋਈ ਬੰਦਿਆਂ ਦੀ ਮੁਸ਼ੰਦਗੀ ਹੈ ਭਾਵ ਲੋਕ ਪ੍ਰਲੋਕ ਵਿੱਚ ਸਤਿਗੁਰਾਂ ਨੂੰ ਕਿਸੇ ਦੀ ਮੁਸ਼ੰਦਗੀ ਨਹੀਂ ਕਿਸੇ ਦੀ ਮੁਹਤਾਜੀ ਨਹੀਂ ਹੈ
ਜੋ ਤਿਸ ਸੇਵੇ ਸੋ ਅਬਨਾਸੀ
ਜੋ ਐਸੇ ਸਤਿਗੁਰਾਂ ਦੀ ਸੇਵਾ ਕਰਦਾ ਹੈ ਜੋ ਸਤਿਗੁਰਾਂ ਦੇ ਬਖਸ਼ਿਸ਼ ਕੀਤੇ ਵਾਹਿਗੁਰੂ ਕੇ ਨਾਮ ਦਾ ਸੇਵਨ ਭਾਵ ਸਿਮਰਨ ਕਰਦਾ ਹੈ ਉਹ ਨਾਸ ਤੋਂ ਰਹਿਤ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ
ਤਿਸ ਕਾਲ ਸੰਤਾਈ ਹੈ
ਉਹਨੂੰ ਫਿਰ ਕਾਲ ਨਹੀਂ ਕਦੇ ਵਾਸਤੇ ਸਤਾ ਸਕਦਾ ਕਾਲ ਚੱਕਰ ਅਧੀਨ ਦੁਨੀਆਂ ਜੰਮਦੀ ਹੈ ਮਰਦੀ ਹੈ ਪਰ ਗੁਰ ਸੇਵਾ ਤੇ ਸੁਖੀ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਨਾ ਮਿਟ ਗਏ ਕਾਲੇ ਕਾ ਕਿਛ ਨਾ ਵਸਾਏ ਕਾਲ ਦਾ ਵਸ ਨਹੀਂ ਚੱਲਦਾ ਜਿਹੜਾ ਗੁਰੂ ਕੀ ਸੇਵਾ ਦੇ ਵਿੱਚ ਲੱਗਦਾ ਹੈ
ਗੁਰ ਮਹਿ ਆਪ ਰੱਖਿਆ ਕਰਤਾਰੇ
ਕਰਤਾਰ ਸਾਰੀ ਸ੍ਰਿਸ਼ਟੀ ਦਾ ਜੋ ਕਰਤਾ ਹੈ ਅਕਾਲ ਪੁਰਖ ਵਾਹਿਗੁਰੂ ਉਸਨੇ ਆਪਣਾ ਆਪਾ ਸਤਿਗੁਰੂ ਗਰੀਬ ਨਿਵਾਸ ਜੀ ਕੇ ਵਿੱਚ ਰੱਖਿਆ ਹੋਇਆ ਹੈ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਮਹਾਰਾਜ ਜੀ ਕੇ ਪਵਿੱਤਰ ਵਜੂਦ ਦੇ ਵਿੱਚ ਆਪਣਾ ਆਪਾ ਉਸ ਪਰਮਾਤਮਾ ਨੇ ਰੱਖਿਆ ਹੋਇਆ ਹੈ
ਗੁਰਮੁਖ ਕੋਟ ਅਸੰਖ ਉਧਾਰੇ
ਇਉਂ ਮੁਖੀ ਗੁਰੂ ਜੋ ਹੈ ਸਾਧ ਸੰਗਤ ਜੀ ਕਰੋੜਾਂ ਤੇ ਅਸੰਖਾਂ ਜੀਵਾਂ ਦਾ ਵਾਹਿਗੁਰੂ ਕਾ ਨਾਮ ਸਿਮਰਨ ਬਖਸ਼ਿਸ਼ ਕਰਕੇ ਉਧਾਰ ਕਰ ਦਿੰਦਾ ਪਾਰ ਉਤਾਰਾ ਕਰ ਦਿੰਦਾ ਹੈ
ਸਰਬ ਜੀਆਂ ਜਗ ਜੀਵਨ ਦਾ
ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤੱਖ ਰੂਪ ਹਨ ਸਤਿਗੁਰੂ ਜੀ ਜੋ ਸਾਰੀ ਜੀਵਾਂ ਦਾ ਤੇ ਸਾਰੀ ਜਗਤ ਦਾ ਜੀਵਨ ਰੂਪ ਹੈ ਸਾਰਿਆਂ ਦਾ ਦਾਤਾ ਹੈ ਦਾਤਾ ਦੇਣ ਵਾਲਾ
ਨਿਰਭਉ ਮੈਲ ਨਾ ਕਾਈ ਹੈ
ਨਿਰਭਉ ਡਰ ਤੋਂ ਰਹਿਤ ਹੈ ਤੇ ਵਿਸ਼ਿਆਂ ਵਿਕਾਰਾਂ ਦੀ ਇਤਿਆਦਿਕ ਕੋਈ ਮੈਲ ਉਹਦੇ ਵਿੱਚ ਨਹੀਂ ਉਹੀ ਰੂਪ ਪ੍ਰਤੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ ਮੋਹ ਮਲ ਬਿਵਸ ਕੀ ਆਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਓ ਝਾੜਿਓ ਜਿਹੜਾ ਐਸੇ ਸਤਿਗੁਰਾਂ ਦੇ ਲੜ ਲੱਗ ਜਾਂਦਾ ਹੈ ਉਹਦੀ ਵੀ ਹਰ ਪ੍ਰਕਾਰ ਦੀ ਵਿਸ਼ਿਆਂ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ ਤੇ ਨਿਰਭਉ ਰੂਪ ਹੀ ਹੋ ਜਾਂਦਾ ਹੈ
ਸਗਲੇ ਜਾਚਹਿ ਗੁਰ ਭੰਡਾਰੀ
ਸਤਿਗੁਰੂ ਦੀ ਜੋ ਨਾਮ ਦਾ ਭੰਡਾਰਾ ਬਖਸ਼ਿਸ਼ ਕਰਨ ਵਾਲੇ ਨੇ ਸਾਰੀਆਂ ਦਾਤਾਂ ਦੇ ਭੰਡਾਰੀ ਨੇ ਸਾਰੇ ਹੀ ਮੰਗਦੇ ਨੇ ਤਿੰਨਾਂ ਦੇ ਦਰ ਤੋਂ ਆ ਕੇ
ਆਪ ਨਿਰੰਜਨ ਅਲਖ ਅਪਾਰੀ
ਸਤਿਗੁਰਾਂ ਦਾ ਵਿਰਾਟ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਿਰੰਜਨ ਮੋਹ ਮਾਇਆ ਦੀ ਕਾਲਖ ਤੋਂ ਆਪ ਰਹਿਤ ਹੈ ਸੋ ਸ਼ਕਤੀ ਬਿਰਤੀ ਕਰਕੇ ਲਖਿਆ ਨਹੀਂ ਜਾਂਦਾ ਪਾਰਾਵਾਰ ਤੋਂ ਰਹਿਤ ਹੈ
ਨਾਨਕ ਸਾਚ ਕਹੈ ਪ੍ਰਭ ਜਾਚੈ
ਸਤਿਗੁਰੂ ਜੀ ਫਰਮਾਨ ਕਰਦੇ ਨੇ ਸਾਚ ਕਹੈ ਐਸੇ ਗੁਰੂ ਕੇ ਲੜ ਲੱਗ ਕੇ ਮਨੁੱਖ ਸੱਚ ਕਹੇ ਸੱਚ ਕੀ ਉਸ ਪਰਮਾਤਮਾ ਦਾ ਨਾਮ ਪ੍ਰਭ ਜਾਚੈ ਪ੍ਰਭ ਪਰਮਾਤਮਾ ਵਾਹਿਗੁਰੂ ਕੋਲੋਂ ਇਹੋ ਹੀ ਮੰਗਣਾ ਕਰੇ
ਮੈਂ ਦੀਜੈ ਸਾਚ ਰਜਾਈ ਹੈ
ਹੇ ਅਕਾਲ ਪੁਰਖ ਵਾਹਿਗੁਰੂ ਜੀ ਹੇ ਵਾਹਿਗੁਰੂ ਕੇ ਪ੍ਰਤੱਖ ਰੂਪ ਸਤਿਗੁਰੂ ਜੀ ਮੈਂ ਦੀਜੈ ਸਾਚ ਰਜਾਈ ਹੈ ਮੈਨੂੰ ਆਪਣੀ ਰਜ਼ਾ ਦੇ ਵਿੱਚ ਸੱਚ ਦੀ ਦਾਤ ਬਖਸ਼ਿਸ਼ ਕਰੋ ਮੈਂ ਸਤ ਪ੍ਰਤੱਗੀ ਹੋਵਾਂ ਸੱਚ ਨਾਮ ਹੈ ਜੋ ਪਰਮਾਤਮਾ ਦਾ ਉਹ ਨਾਮ ਨਿਤਾ ਪ੍ਰਤੀ ਜਪਦਾ ਰਹਾਂ ਜਿਹਦੇ ਕਰਕੇ ਮੈਨੂੰ ਰੱਜ ਆ ਜਾਵੇ ਸੰਤੋਖ ਆ ਜਾਵੇ ਇਹ ਮੇਰੇ ਤੇ ਕਿਰਪਾ ਕਰੋ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੇ ਹੈ ਸਿਮਰੋ ਤੁਮਰਾ ਨਾਮ ਇਹ ਅਰਦਾਸ ਬੇਨਤੀ ਕਰਕੇ ਮੰਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਮੰਗਣਾ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਕਾ ਪਰਮ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਗੁਰੂ ਉਪਦੇਸ਼ ਦੀ ਕਮਾਈ ਕਰਕੇ ਆਪਣਾ ਜੀਵਨ ਸਫਲਿਆਂ ਕਰ ਸਕੀਏ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਲਈ ਸਮਤ ਬਖਸ਼ਣੀ
ਸਗਲੇ ਜਾਚਹਿ ਗੁਰ ਭੰਡਾਰੀ ਆਪ ਨਿਰੰਜਨ ਅਲਖ ਅਪਾਰੀ ਨਾਨਕ ਸਾਚ ਕਹੈ ਪ੍ਰਭ ਜਾਚੈ ਮੈਂ ਦੀਜੈ ਸਾਚ ਰਜਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ